ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਹਾਨ ਪਰਉਪਕਾਰ ਕੀਤਾ ਹੈ। ਦੋ ਜਹਾਜ਼ ਕਲੀ ਕਾਲ ਦੇ ਇਸ ਭਿਆਨਕ ਸਮੇਂ 'ਚ ਤਿਆਰ ਕੀਤੇ, ਜਿਸ ਰਾਹੀਂ ਪੂਰਾਂ ਦੇ ਪੂਰ ਭਰ ਕੇ ਗੁਰਦੇਵ ਨੇ ਸੰਸਾਰ ਤੋਂ ਪਾਰ ਉਤਾਰੇ ਹਨ। ਇੱਕ ਵੱਡਾ ਭਾਰੀ ਪਰਉਪਕਾਰ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ। ਦੂਜਾ ਵੱਡਾ ਮਹਾਨ ਪਰਉਪਕਾਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕੀਤਾ ਹੈ। ਭਾਈ ਲੱਦਾ ਪਰਉਪਕਾਰੀ ਜੀ ਲਾਹੌਰ ਜਦੋਂ ਵਾਪਸ ਆਏ, ਸੰਗਤ ਮਿਲੀ, ਸਿੱਖਾਂ ਨੇ ਸਾਰੀ ਵਾਰਤਾ ਪੁੱਛੀ। ਭਾਈ ਸਾਹਿਬ ਭਾਈ ਲੱਦਾ ਜੀ ਨੇ ਸਾਰੀ ਸੰਗਤ ਨੂੰ ਗੁਰਦੇਵ ਦੀ ਉਪਮਾ ਸਰਵਣ ਕਰਾਈ ਕਿ ਕਿਵੇਂ ਸਤਿਗੁਰਾਂ ਨੇ ਦਇਆ ਦੇ ਘਰ ਵਿੱਚ ਆ ਕੇ ਭਾਈ ਸੱਤੇ ਤੇ ਬਲਵੰਡ ਨੂੰ ਬਖਸ਼ਿਆ। ਉਹਨਾਂ ਦਾ ਬਿਰਧ ਹੈ ਜਿਹੜਾ ਉਹਨਾਂ ਦੀ ਸ਼ਰਨ ਆਉਂਦਾ ਉਹਨੂੰ ਰੱਖ ਲੈਂਦੇ ਹਨ। ਇਹ ਆਦਿ ਜੁਗਾਦੀ ਬਿਰਧ ਹੈ ਮਹਾਰਾਜ ਜੀ ਦੇ ਘਰ ਦਾ। ਤੋ ਸਤਿਗੁਰਾਂ ਨੇ ਵੱਡੀ ਕੀਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਾ ਰਹੇ ਨੇ, ਜਿਹਦੇ ਵਿੱਚ ਭਗਤਾਂ ਦੀ ਬਾਣੀ ਵੀ ਦਰਜ ਕਰ ਰਹੇ। ਜਦੋਂ ਸੰਗਤ ਨੂੰ ਇਹ ਗੱਲ ਦੱਸੀ, ਸੰਗਤ ਬਹੁਤ ਪਸੰਦ ਹੋਈ। ਸਾਰੇ ਲਾਹੌਰ ਸ਼ਹਿਰ ਦੇ ਵਿੱਚ ਇਹ ਗੱਲ ਫੈਲੀ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰ ਰਹੇ ਨੇ ਔਰ ਉਹਦੇ ਵਿੱਚ ਮਹਾਂਪੁਰਖਾਂ ਭਗਤਾਂ ਦੀ ਬਾਣੀ ਵੀ ਦਰਜ ਕਰ ਰਹੇ ਨੇ। ਹੁਣ ਉਸੇ ਲਾਹੌਰ ਸ਼ਹਿਰ ਵਿੱਚ ਚਾਰ ਭਗਤ ਰਹਿੰਦੇ ਹੈ, ਉਹਨਾਂ ਨੇ ਜਦੋਂ ਇਹ ਗੱਲ ਸੁਣੀ ਹੈ, ਭਾਈ ਲੱਦੇ ਨੂੰ ਪੁੱਛਣ ਆਏ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਘਰ ਦੀ ਇਹ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀ ਹਾਜ਼ਰੀ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਲਾਹੌਰ ਤਿਸੀ ਸਮੇਂ ਮੈਂ ਹੋਤੇ,
ਲਾਹੌਰ ਸ਼ਹਿਰ ਦੇ ਵਿੱਚ ਉਸ ਵਕਤ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋ ਰਿਹਾ ਸੀ ਔਰ ਭਾਈ ਲੱਦਾ ਪਰਉਪਕਾਰੀ ਜੀ ਨੇ ਜਾ ਕੇ ਲਾਹੌਰ ਸ਼ਹਿਰ ਦੀ ਸੰਗਤ ਨੂੰ ਇਸ ਗੱਲ ਬਾਰੇ ਜਾਣਕਾਰੀ ਦਿੱਤੀ ਸੀ, ਉਹਨਾਂ ਦਿਨਾਂ ਵਿੱਚ
ਚਤਰ ਭਗਤ ਸ਼ੁਭ ਪੰਥ ਮਜਾਰ,
ਚਾਰ ਭਗਤ ਲਾਹੌਰ ਸ਼ਹਿਰ 'ਚ ਰਹਿੰਦੇ ਸਨ, ਸ਼ੁਭ ਪੰਥ ਦੇ ਧਾਰਨੀ, ਭਗਤੀ ਕਰਦੇ ਨੇ ਚਾਰੇ ਅਕਾਲ ਪੁਰਖ ਦੀ ਔਰ ਸ਼ੁਭ ਪੰਥ ਦੇ ਪਾਂਧੀ ਹਨ।
ਇੱਕ ਕਾਨਾ ਛੱਜੂ ਕੈ ਦੂਜੋ,
ਇਹਨਾਂ ਚਾਰਾਂ ਭਗਤਾਂ ਦੇ ਨਾਂ ਦੱਸਦੇ ਨੇ। ਉਹਨਾਂ ਵਿੱਚੋਂ ਇੱਕ ਸਨ ਭਗਤ ਕਾਨਾ ਜੀ, ਦੂਸਰੇ ਸਨ ਭਗਤ ਛੱਜੂ ਜੀ, ਜਿਨ੍ਹਾਂ ਬਾਬਤ ਅਕਸਰ ਇਹ ਕਹਾਵਤ ਪ੍ਰਸਿੱਧ ਹੈ, ਜੋ ਸੁੱਖ ਛੱਜੂ ਦੇ ਚੁਬਾਰੇ ਉਹ ਨਾ ਬਲਖ ਨਾ ਬੁਖਾਰੇ। ਇਹ ਵੀ ਭਗਤ ਸੀ ਪਰ ਸਿਧਾਂਤ ਵੱਖੋ ਵੱਖਰਾ ਹੋਣ ਕਰਕੇ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਕੀਤੀ, ਕਿਉਂਕਿ ਗੁਰਬਾਣੀ ਵਿੱਚ ਉਹੀ ਭਗਤਾਂ ਦੀ ਬਾਣੀ ਦਰਜ ਹੈ ਜਿਹੜੀ ਗੁਰਬਾਣੀ ਦੇ ਅਨੁਸਾਰ ਹੈ, ਗੁਰਮਤ ਦੇ ਸਿਧਾਂਤ ਦੇ ਅਨੁਸਾਰ ਹੀ ਹੈ। ਤੋ ਹੈਣ ਤਾਂ ਇਹ ਭਗਤ ਸਨ। ਤੋ ਭਗਤ ਛੱਜੂ ਜੀ ਦੂਸਰੇ ਹਨ,
ਸ਼ਾਹ ਹੁਸੈਨ ਸੋਪੀਲੋ ਚਾਰ,
ਤੀਜੇ ਸਨ ਭਗਤ ਸ਼ਾਹ ਹੁਸੈਨ ਜੀ ਔਰ ਚੌਥੇ ਸਨ ਭਗਤ ਪੀਲੂ ਜੀ। ਇਹ ਚਾਰੇ ਭਗਤ ਲਾਹੌਰ ਸ਼ਹਿਰ ਵਿੱਚ ਵਸਦੇ ਨੇ, ਲਾਹੌਰ ਸ਼ਹਿਰ 'ਚ ਰਹਿੰਦੇ ਹਨ।
ਬਿਤਰਿਓ ਗੁਰ ਬਿਰਤਾਂਤ ਨਗਰ ਮੈਂ,
ਗੁਰੂ ਸਾਹਿਬ ਜੀ ਦਾ ਬਿਰਤਾਂਤ ਸਤਿਗੁਰਾਂ ਦੇ ਘਰ ਦੀ ਜਿਹੜੀ ਕਥਾ ਹੈ ਕਿ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਾ ਰਹੇ ਨੇ, ਇਹ ਪ੍ਰਸੰਗ ਸਾਰੇ ਲਾਹੌਰ ਸ਼ਹਿਰ ਦੇ ਵਿੱਚ ਪਸਰਿਆ ਹੈ।
ਇਹਨੇ ਸੁਣਿਓ ਤਬ ਸਰਬ ਪ੍ਰਕਾਰ,
ਇਹਨਾਂ ਚਾਰਾਂ ਭਗਤਾਂ ਦੇ ਕੰਨੀ ਵੀ ਇਹ ਗੱਲ ਪਈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਸਰੂਪ ਤਿਆਰ ਕਰ ਰਹੇ ਹਨ।
ਭਗਤਨ ਬਾਣੀ ਲਿਖੀ ਗ੍ਰੰਥ ਮੈਂ,
ਔਰ ਆਪਣੇ ਉਸ ਪਾਵਨ ਸਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤਾਂ ਦੀ ਬਾਣੀ ਵੀ ਲਿਖ ਰਹੇ ਨੇ। ਇਹ ਇਹਨਾਂ ਨੇ ਸੁਣਿਆ ਕਿ ਗੁਰੂ ਸਾਹਿਬ ਜੀ ਭਗਤ ਬਾਣੀ ਵੀ ਵਿੱਚ ਦਰਜ ਕਰ ਰਹੇ ਹਨ।
ਇਮ ਸੁਨ ਇਨ ਕੈ ਛੋਭ ਉਦਾਰ,
ਜਦੋਂ ਇਹ ਗੱਲ ਇਹਨਾਂ ਨੇ ਸੁਣੀ ਇਹਨਾਂ ਦੇ ਮਨ 'ਚ ਛੋਭ ਪੈਦਾ ਹੋਇਆ ਵੀ ਸਾਨੂੰ ਕਿਉਂ ਨਹੀਂ ਬੁਲਾਇਆ ਗੁਰੂ ਜੀ ਨੇ, ਜੇ ਉਹ ਭਗਤਾਂ ਦੀ ਬਾਣੀ ਲਿਖ ਰਹੇ ਨੇ ਤੇ ਅਸੀਂ ਵੀ ਤਾਂ ਭਗਤ ਹਾਂ, ਸਾਡੀ ਬਾਣੀ ਕਿਉਂ ਨਹੀਂ ਲਿਖਦੇ। ਏਦਾਂ ਇਹਨਾਂ ਚਾਰਾਂ ਦੇ ਮਨ ਦੇ ਵਿੱਚ ਇੱਕ ਪ੍ਰਕਾਰ ਦਾ ਛੋਭ ਪ੍ਰਗਟ ਹੋਇਆ। ਇਹ ਭਗਤੀ ਤਾਂ ਕਰਦੇ ਸੀ ਚਾਰੇ ਹੀ, ਪਰ ਭਗਤੀ ਕਰਕੇ ਉਸ ਅਵਸਥਾ ਤੱਕ ਨਹੀਂ ਸਨ ਪਹੁੰਚੇ ਜਿੱਥੇ ਜਾ ਕੇ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਸਕਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਗੇ ਬਚਨ ਆਵਣਗੇ, ਜਦੋਂ ਕਾਨੇ ਨੇ ਕਿਹਾ ਸੀ ਨਾ ਮੈਂ ਉਹੀ ਰੇ ਮੈਂ ਉਹੀ ਰੇ, ਤੋ ਗੁਰਦੇਵ ਨੇ ਬਚਨ ਫੁਰਮਾਏ ਸੀ ਕਾਨਾ ਜੀ ਇਹ ਬਾਣੀ ਉਸ ਦੇਸ਼ ਦੀ ਤੁਸੀਂ ਜ਼ਰੂਰ ਉਚਾਰ ਰਹੇ ਹੋ ਪਰ ਇਹ ਬੰਦਾ ਉਸ ਦੇਸ਼ ਦਾ ਨਹੀਂ ਹੈ, ਯਾਨੀ ਕਿ ਉੱਥੇ ਪਹੁੰਚੇ ਨਹੀਂ ਹੋਏ ਤੁਸੀਂ, ਕਿਉਂਕਿ ਗੁਰਬਾਣੀ ਵਿੱਚ ਸਤਿਗੁਰਾਂ ਨੇ ਉਹੀ ਬਾਣੀ ਦਰਜ ਕੀਤੀ ਹੈ ਜਿਹੜਾ ਉਸ ਅਗੰਮੀ ਮੰਡਲ 'ਚ ਪਹੁੰਚ ਗਿਆ ਔਰ ਉੱਥੇ ਪਹੁੰਚ ਕੇ ਜੋ ਉਸਨੇ ਇਲਹਾਮ ਕੀਤਾ ਅਨੁਭਵ ਕੀਤਾ ਉਹਨੂੰ ਆਪਣੇ ਸ਼ਬਦਾਂ 'ਚ ਉਚਾਰਿਆ। ਤੂੰ ਹੈਣ ਤਾਂ ਭਗਤ ਸੀ, ਭਗਤੀ ਤਾਂ ਕਰਦੇ ਪਰ ਉਸ ਅਵਸਥਾ ਤੱਕ ਨਹੀਂ ਸੀ ਪਹੁੰਚੇ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਮਿਲ ਸਕਦੀ। ਤੂੰ ਚਾਰਾਂ ਦੇ ਮਨਾਂ 'ਚ ਇਸੇ ਕਰਕੇ ਛੋਭ ਹੋਇਆ ਨਾ ਵੀ ਸਾਡੀ ਬਾਣੀ ਨਹੀਂ ਲਿਖੀ, ਜੇ ਉੱਥੇ ਪਹੁੰਚੇ ਹੁੰਦੇ ਤੇ ਫਿਰ ਤਾਂ ਗੁਰੂ ਸਾਹਿਬ ਆਪ ਸੱਦਾ ਦੇ ਕੇ ਇਹਨਾਂ ਨੂੰ ਬੁਲਾ ਲੈਂਦੇ ਵੀ ਆ ਜਾਓ ਭਾਈ ਤੁਸੀਂ, ਪਰ ਉੱਥੇ ਪਹੁੰਚੇ ਨਹੀਂ ਸਨ ਹੋਏ, ਇਸ ਕਰਕੇ ਇਹਨਾਂ ਦੇ ਮਨ 'ਚ ਛੋਭ ਹੋਇਆ ਦੁੱਖ ਹੋਇਆ।
ਸ੍ਰੀ ਨਾਨਕ ਗਾਦੀ ਪਰ ਬੈਠੇ,
ਗੁਰੂ ਅਰਜਨ ਦੇਵ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਹਨ।
ਸ੍ਰੀ ਅਰਜਨ ਪ੍ਰਤਾਪ ਮਹਾਨ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬੜਾ ਵੱਡਾ ਪ੍ਰਤਾਪ ਹੈ ਸਾਰੇ ਜਗਤ ਵਿੱਚ, ਸਾਰੇ ਸੰਸਾਰ 'ਚ ਉਹਨਾਂ ਦੀ ਉਪਮਾ ਹੋ ਰਹੀ ਹੈ, ਸਾਰੇ ਜਗਤ ਵਿੱਚ ਉਹਨਾਂ ਦੀ ਵਡਿਆਈ ਤੇ ਸੋਭਾ ਹੈ।
ਸੁਮਤਵੰਤ ਸਰਬੱਗ ਸਤੀਰਜ ਸਦਗੁਣ,
ਔਰ ਉਹ ਸਮਤਵੰਤ ਨੇ, ਸਦਗੁਣਾਂ ਦੇ ਸਹਿਤ ਨੇ, ਧੀਰਜ ਦੇ ਸਹਿਤ ਨੇ, ਸੁਸ਼ੀਲ ਸੁਭਾਅ ਦੇ ਮਾਲਕ ਨੇ।
ਕਹਿਣ ਲੱਗ ਕਰੋ ਬਖਾਨ,
ਉਹਨਾਂ ਦੇ ਇਹਨਾਂ ਸ਼ੁਭ ਗੁਣਾਂ ਨੂੰ ਕਿੱਥੋਂ ਤੱਕ ਵਰਣਨ ਕਰੀਏ ਵੀ ਕਿਹੜਾ ਕਿਹੜਾ ਗੁਣ ਉਹਨਾਂ ਵਿੱਚ ਹੈ, ਉਹਨਾਂ ਦੇ ਗੁਣ ਕਹੇ ਨਹੀਂ ਜਾ ਸਕਦੇ।
ਅਪਰ ਭਗਤ ਜੀ ਸਰਬ ਹਕਾਰੀ,
ਇਹ ਚਾਰੇ ਭਗਤ ਗੱਲਾਂ ਕਰਦੇ ਆਪਸ 'ਚ ਸੋਚਦੇ ਵਿਚਾਰਦੇ ਵੀ ਜੇ ਗੁਰੂ ਜੀ ਨੇ ਬਾਕੀ ਭਗਤ ਸਾਰੇ ਸੱਦੇ ਨੇ, 15 ਭਗਤਾਂ ਦੀ ਬਾਣੀ ਵਿੱਚ ਦਰਜ ਕਰ ਰਹੇ ਨੇ,
ਹਮੇ ਹਕਾਰਨ ਕਿਉਂ ਨੈ ਠਾਨ,
ਗੁਰੂ ਜੀ ਨੇ ਸਾਨੂੰ ਕਿਉਂ ਨਹੀਂ ਸੱਦਿਆ, ਸਾਨੂੰ ਕਿਉਂ ਨਹੀਂ ਬੁਲਾਵਾ ਭੇਜ ਕੇ ਬੁਲਾਇਆ।
ਇਹ ਕਿਆ ਕੀਨ ਵਿਚਾਰਤ ਚਿੱਤ ਮੈਂ,
ਏਦਾਂ ਇਹ ਵਿਚਾਰ ਕਰਦੇ ਵੀ ਏਦਾਂ ਕਿਉਂ ਕੀਤਾ ਗੁਰੂ ਜੀ ਨੇ ਵੀ ਜੇ ਉਹ ਭਗਤਾਂ ਦੀ ਬਾਣੀ ਦਰਜ ਕਰ ਰਹੇ ਨੇ, ਅਸੀਂ ਉਹਨਾਂ ਦੇ ਗੁਆਂਢ 'ਚ ਬੈਠੇ ਹਾਂ ਲਾਹੌਰ ਸ਼ਹਿਰ, ਸਾਨੂੰ ਕਿਉਂ ਨਹੀਂ ਬੁਲਾਇਆ ਉਹਨਾਂ ਨੇ, ਸਾਨੂੰ ਬੁਲਾ ਕੇ ਕਿਉਂ ਨਹੀਂ ਸਾਡੀ ਬਾਣੀ ਦਰਜ ਕੀਤੀ, ਏਦਾਂ ਇਹ ਮਨ ਹੀ ਮਨ ਵਿਚਾਰ ਕਰਦੇ ਤੇ ਸੋਚਦੇ ਨੇ।
ਭਏ ਸੰਦੇਹ ਕੁਛ ਰਿਸਵਾਨ,
ਨਾਲੇ ਮਨ 'ਚ ਸੰਦੇਹ ਵੀ ਆਇਆ ਨਾਲੇ ਗੁੱਸਾ ਵੀ ਕੀਤਾ ਇਹਨਾਂ ਨੇ, ਕਿਉਂਕਿ ਗੁਰੂ ਪਾਤਸ਼ਾਹ ਜਦੋਂ ਲਾਹੌਰ ਸ਼ਹਿਰ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ, ਉਦੋਂ ਇਹ ਮਹਾਰਾਜ ਜੀ ਨਾਲ ਮਿਲਦੇ ਗਿਲਦੇ ਰਹੇ ਆ, ਇਹਨਾਂ ਦੇ ਮਨ ਵਿੱਚ ਰੰਜ ਵੀ ਆਇਆ ਵੀ ਸਾਡੀ ਬਾਣੀ ਉਹਨਾਂ ਨੇ ਕਿਉਂ ਨਹੀਂ ਲਿਖੀ ਗੁਰੂ ਗ੍ਰੰਥ ਸਾਹਿਬ ਵਿੱਚ, ਸਾਨੂੰ ਕਿਉਂ ਨਹੀਂ ਬੁਲਾਇਆ।
ਇੱਕ ਦਿਨ ਚਾਰੋਂ ਮਿਲੇ ਪਰਸਪਰ,
ਇੱਕ ਦਿਨ ਲਾਹੌਰ ਸ਼ਹਿਰ 'ਚ ਚਾਰੇ ਭਗਤ ਇਕੱਠੇ ਹੋਏ ਆਪਸ ਵਿੱਚ ਮਿਲੇ ਹਨ।
ਇਸ ਬਿਰਤਾਂਤ ਇਤ ਕਰਤ ਉਚਾਰ,
ਇਸੇ ਬਿਰਤਾਂਤ ਤੇ ਇਸੇ ਵਿਸ਼ੇ ਦੇ ਉੱਤੇ ਵਿਚਾਰ ਕਰਨ ਲੱਗੇ ਕਿ ਗੁਰੂ ਜੀ ਨੇ ਸਰੂਪ ਰਚਿਆ, ਭਗਤਾਂ ਦੀ ਬਾਣੀ ਲਿਖ ਰਹੇ ਨੇ ਪਰ ਸਾਨੂੰ ਨਹੀਂ ਬੁਲਾਇਆ, ਸਾਡੀ ਬਾਣੀ ਨਹੀਂ ਵਿੱਚ ਲਿਖੀ। ਏਦਾਂ ਚਾਰਾਂ ਨੇ ਆਪਸ ਵਿੱਚ ਮਿਲ ਕੇ ਇਸ ਗੱਲ ਤੇ ਇਸ ਮੁੱਦੇ ਤੇ ਵਿਚਾਰ ਕੀਤੀ।
ਬਨਿਓ ਗ੍ਰੰਥ ਸਾਹਿਬ ਪਰਮਾਰਥ,
ਗੱਲਾਂ ਕਰਦੇ ਆਪਸ ਵਿੱਚ ਭਗਤ ਕਾਨਾ ਜੀ, ਭਗਤ ਪੀਲੂ ਜੀ, ਸ਼ਾਹ ਹੁਸੈਨ ਜੀ, ਛੱਜੂ ਜੀ, ਕਹਿੰਦੇ ਪਰਮਾਰਥ ਲਈ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਰਚੀ ਹੈ ਇਹ ਪਰਮਾਰਥ ਵਾਸਤੇ ਰਚੀ ਹੈ।
ਗਿਨੇ ਗਏ ਜੀ ਭਗਤ ਉਦਾਰ,
ਜਿੰਨੇ ਵੱਡੇ ਵੱਡੇ ਮਹਾਂਪੁਰਖ ਭਗਤ ਗਿਣੇ ਗਏ ਨੇ, ਚਾਹੇ ਉਹ ਕਬੀਰ ਜੀ ਨੇ, ਰਵਿਦਾਸ ਜੀ ਨੇ, ਸਦਨਾ ਜੀ ਨੇ, ਸੈਣ ਜੀ ਨੇ, ਰਾਮਾਨੰਦ ਜੀ ਨੇ, ਪਰਮਾਨੰਦ ਜੀ ਨੇ, ਸੂਰਦਾਸ ਜੀ ਨੇ, ਫਰੀਦ ਜੀ ਨੇ, ਭੀਖਣ ਜੀ ਨੇ, ਧੰਨਾ ਜੀ ਨੇ, ਜਿੰਨੇ ਮਹਾਂਪੁਰਖ ਭਗਤ ਸ਼੍ਰੋਮਣੀ ਗਿਣੇ ਗਏ ਨੇ,
ਸਗਲ ਜਗਤ ਮੈਂ ਇਹ ਬਿਸਤੀਰੇ,
ਇਹ ਮਹਾਂਪੁਰਖ ਭਗਤ ਸਾਰੇ ਜਗਤ ਦੇ ਵਿੱਚ ਵਿਸਥਰਤ ਹੋਏ ਨੇ, ਪ੍ਰਗਟ ਹੋਏ ਨੇ।
ਜਿਮ ਸਿੱਖੀ ਜੈ ਕੈ ਬਿਸਤਾਰ,
ਤੇ ਜਿਵੇਂ ਉਹ ਭਗਤ ਪ੍ਰਗਟ ਹੋਏ ਉਹਨਾਂ ਦੀ ਬਾਣੀ ਦਰਜ ਕੀਤੀ, ਹੁਣ ਉਹ ਭਗਤ ਜਿਨ੍ਹਾਂ ਨੂੰ ਆਮ ਕਰਕੇ ਬਹੁਤੇ ਲੋਕ ਨਹੀਂ ਜਾਣਦੇ, ਜਦੋਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਜਾਏਗੀ ਤਾਂ ਉਹ ਭਗਤ ਵੀ ਚਾਰੇ ਪਾਸੇ ਜਾਣੇ ਜਾਣਗੇ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਚਾਰੇ ਦਿਸ਼ਾਵਾਂ ਵਿੱਚ ਫੈਲੀ ਹੋਈ। ਜਿਹਨਾਂ ਮਹਾਂਪੁਰਖਾਂ ਭਗਤਾਂ ਬਾਰੇ ਨਹੀਂ ਪਤਾ ਲੋਕਾਂ ਨੂੰ, ਉਹਨਾਂ ਭਗਤਾਂ ਦੀ ਬਾਣੀ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਲਿਖਣਗੇ ਗੁਰੂ ਅਰਜਨ ਸਾਹਿਬ, ਅਤੇ ਜਿੱਥੇ ਜਿੱਥੇ ਸਿੱਖੀ ਫੈਲੀ ਆ ਉੱਥੇ ਉੱਥੇ ਉਹ ਭਗਤਾਂ ਦਾ ਪ੍ਰਤਾਪ ਵੀ ਪਸਰੇਗਾ, ਉਹ ਭਗਤ ਵੀ ਜਾਣੇ ਜਾਣਗੇ।
ਅਮਰੋ ਨਾਮ ਲਿਖਿਓ ਨੈ ਜੀਤੇ,
ਪਰ ਗੁਰੂ ਜੀ ਨੇ ਸਾਡਾ ਨਾਂ ਨਹੀਂ ਲਿਖਿਆ ਵਿੱਚ, ਸਾਡੀ ਬਾਣੀ ਨਹੀਂ ਲਿਖੀ।
ਬਿਦਤੇ ਨੇ ਪਾਛੀ ਸੰਸਾਰ,
ਅਸੀਂ ਜੇ ਬਾਅਦ ਚ ਸਰੀਰ ਤਿਆਗ ਜਾਵਾਂਗੇ ਸਾਡਾ ਨਾਂ ਹੀ ਨਹੀਂ ਕਿਸੇ ਨੂੰ ਪਤਾ ਲੱਗਣਾ ਸਾਡਾ, ਕਿਉਂਕਿ ਜੇ ਬਾਣੀ ਸਾਡੀ ਲਿਖੀ ਜਾਂਦੀ ਤੇ ਅਸੀਂ ਵੀ ਪ੍ਰਗਟ ਹੋ ਜਾਂਦੇ, ਪਰ ਸਾਡੀ ਬਾਣੀ ਨਹੀਂ ਲਿਖੀ ਗੁਰੂ ਅਰਜਨ ਸਾਹਿਬ ਨੇ, ਜਿਸ ਕਰਕੇ ਅਸੀਂ ਸੰਸਾਰ ਵਿੱਚ ਆਪਣੇ ਸਰੀਰ ਤਿਆਗਣ ਤੋਂ ਬਾਅਦ ਪ੍ਰਗਟ ਨਹੀਂ ਹੋਵਾਂਗੇ, ਸਾਡਾ ਪਤਾ ਹੀ ਨਹੀਂ ਲੱਗਣਾ ਕਿਸੇ ਨੂੰ।
ਇਸ ਕੋ ਯਤਨ ਕਰੋ ਜਿਮ ਹੋਵੇ,
ਐ ਭਗਤ ਛੱਜੂ ਜੀ ਇਹਦਾ ਯਤਨ ਕਰੀਏ ਆਪਾਂ ਕੋਈ, ਕਿ ਆਪਣਾ ਨਾਂ ਆਪਣੇ ਮਰਨ ਤੋਂ ਬਾਅਦ ਵੀ ਸੰਸਾਰ 'ਚ ਜਾਣਿਆ ਜਾਵੇ, ਆਪਣਾ ਨਾਂ ਸੰਸਾਰ ਵਿੱਚ ਪ੍ਰਗਟ ਹੋਵੇ, ਇਹਦੇ ਲਈ ਆਪਾਂ ਨੂੰ ਕੋਈ ਯਤਨ ਕਰਨਾ ਚਾਹੀਦਾ।
ਆਪਣੇ ਸ਼ਬਦ ਲਿਖਾਵੋ ਤਾਈ,
ਉਹਦੇ ਲਈ ਇਹੀ ਇੱਕ ਤਰੀਕਾ ਹੈ ਕਿ ਅਸੀਂ ਬਾਣੀ ਰਚੀਏ, ਸ਼ਬਦ ਬਣਾਈਏ, ਔਰ ਉਹ ਸ਼ਬਦ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੁਣਾ ਕੇ ਤੇ ਉਹ ਸ਼ਬਦ ਉਹਨਾਂ ਦੇ ਗ੍ਰੰਥ ਵਿੱਚ ਦਰਜ ਕਰਾਈਏ, ਆਪਣੇ ਸ਼ਬਦ ਆਪਣੀ ਬਾਣੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾਈਏ, ਤਾਂ ਅਸੀਂ ਪ੍ਰਗਟ ਹੋਵਾਂਗੇ।
ਕਾਨੇ ਪਨਿਓ ਕੌਣ ਸੁਧ ਲਿਆਇਓ,
ਇਹ ਗੱਲ ਸੁਣ ਕੇ ਭਗਤ ਕਾਨਾ ਜੀ ਬੋਲੇ, ਕਹਿੰਦੇ ਪੀਲੂ ਜੀ ਇਹ ਦੱਸੋ ਵੀ ਇਹ ਖਬਰ ਲੈ ਕੇ ਕੌਣ ਆਇਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਰਿਹਾ, ਲਾਹੌਰ ਸ਼ਹਿਰ 'ਚ ਇਹ ਗੱਲ ਕਿਹਨੇ ਦੱਸੀ ਆ ਕੇ, ਇਹ ਖਬਰ ਉੱਥੋਂ ਕੌਣ ਲੈ ਕੇ ਆਇਆ ਅੰਮ੍ਰਿਤਸਰ ਸ਼ਹਿਰ ਚੋਂ।
ਪ੍ਰਥਮੇ ਨਿਰਣੇ ਕਰ ਲਿਓ ਤਾਈ,
ਪਹਿਲਾਂ ਆਪਾਂ ਉਸ ਬੰਦੇ ਨੂੰ ਬੁਲਾ ਕੇ ਤੇ ਉਹਦੇ ਨਾਲ ਗੱਲਬਾਤ ਕਰਕੇ ਨਿਰਣਾ ਕਰੀਏ ਵੀ ਵਾਕਈ ਇਹ ਗੱਲ ਸੱਚ ਹੈ, ਕਈ ਵਾਰੀ ਉਦਾਂ ਹੀ ਫੈਲ ਜਾਂਦੀ ਆ ਗੱਲ, ਪਹਿਲਾਂ ਆਪਾਂ ਇਸ ਗੱਲ ਦਾ ਨਿਰਣਾ ਕਰੀਏ, ਉਹ ਬੰਦੇ ਨੂੰ ਬੁਲਾ ਕੇ ਪੁੱਛੀਏ ਜਿਹਨੇ ਖਬਰ ਦਿੱਤੀ ਆ ਕਿ ਅੰਮ੍ਰਿਤਸਰ ਸ਼ਹਿਰ ਚੋਂ, ਵੀ ਇਹ ਗੱਲ ਵਾਕਈ ਸੱਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਰਿਹਾ, ਵੀ ਉਹਦੇ 'ਚ 15 ਭਗਤਾਂ ਦੀ ਬਾਣੀ ਲਿਖੀ ਹੈ ਕਿ ਉਦਾਂ ਹੀ ਗੱਲ ਧੁਮਾ ਦਿੱਤੀ ਹੈ, ਇਹ ਗੱਲ ਦਾ ਪਹਿਲਾਂ ਆਪਾਂ ਨਿਰਣਾ ਕਰੀਏ।
ਕਹਿ ਪੀਲੂ ਲੱਦਾ ਸਿੱਖ ਇੱਕ ਹੈ,
ਭਾਈ ਭਗਤ ਪੀਲੂ ਜੀ ਬੋਲੇ, ਕਹਿਣ ਲੱਗੇ ਕਾਨਾ ਜੀ ਇਹ ਗੱਲ ਦੀ ਖਬਰ ਭਾਈ ਲੱਦਾ ਪਾਰਉਪਕਾਰੀ ਜੀ ਲੈ ਕੇ ਆਏ ਨੇ ਅੰਮ੍ਰਿਤਸਰ ਸ਼ਹਿਰ ਤੋਂ, ਕੁਝ ਦਿਨ ਪਹਿਲਾਂ ਹੀ ਆਏ ਨੇ ਉਹ, ਉਹਨਾਂ ਨੇ ਆ ਕੇ ਇਹ ਖਬਰ ਸ਼ਹਿਰ ਵਾਸੀਆਂ ਨੂੰ ਸੁਣਾਈ ਹੈ, ਉਹ ਗੁਰੂ ਘਰ ਦਾ ਸਿੱਖ ਹੈ।
ਗਾ ਉਪਕਾਰ ਹਿਤ ਗੁਰ ਪਾਹੀ,
ਉਹ ਪਾਰਉਪਕਾਰੀ ਬਿਰਤੀ ਵਾਲਾ ਬੰਦਾ ਹੈ ਤੇ ਉਪਕਾਰ ਕਰਨ ਵਾਸਤੇ ਗਿਆ ਸੀ, ਦੋ ਰਾਗੀ ਦੋ ਰਬਾਬੀ ਉਹਦੀ ਸ਼ਰਨ 'ਚ ਆਏ ਸਨ, ਉਹਨਾਂ ਤੇ ਪਰਉਪਕਾਰ ਕਰਨ ਵਾਸਤੇ ਭਾਈ ਲੱਦਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਸਨ।
ਇਸਨੇ ਦੇਖਤ ਸੁਣਿਓ ਪ੍ਰਸੰਗ ਏ,
ਉਹ ਵੇਖ ਕੇ ਵੀ ਆਏ ਨੇ ਤੇ ਸਾਰਾ ਕੁਝ ਸੁਣ ਕੇ ਵੀ ਆਏ ਨੇ, ਨਿਰਣਾ ਕਰਕੇ ਆਏ ਨੇ।
ਨਿਸ਼ਚੈ ਕੀਨਸ ਮਿਥਿਆ ਨਾਏ,
ਇਹ ਗੱਲ ਬਿਲਕੁਲ ਪੱਕੀ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਰਿਹਾ ਤੇ ਉਹਦੇ 'ਚ ਭਗਤਾਂ ਦੀ ਬਾਣੀ ਵੀ ਦਰਜ ਕਰ ਰਹੇ, ਇਹਦੇ 'ਚ ਬਿਲਕੁਲ ਕੋਈ ਸੰਦੇਹ ਨਹੀਂ ਹੈ, ਇਹ ਬਿਲਕੁਲ ਪੱਕੀ ਗੱਲ ਹੈ ਜਿਹੜੀ ਅਸੀਂ ਤੁਹਾਡੇ ਤਾਈਂ ਦੱਸੀ ਹੈ।
ਸ਼ਾਹ ਹੁਸੈਨ ਪਨਿਓ ਤੈ ਸਿੱਖ ਕੋ,
ਲਾਗੇ ਭਗਤ ਸ਼ਾਹ ਹੁਸੈਨ ਜੀ ਬੈਠੇ, ਉਹ ਬੋਲੇ, ਕਹਿਣ ਲੱਗੇ ਉਹ ਜਿਹੜਾ ਸਿੱਖ ਹੈ ਭਾਈ ਲੱਦਾ ਪਾਰਉਪਕਾਰੀ ਜਿਹੜਾ ਇਹ ਖਬਰ ਲੈ ਕੇ ਆਇਆ ਹੈ,
ਬੂਜੋ ਆਪਣੇ ਹਦੂਰ ਬੁਲਾਏ,
ਏਦਾਂ ਕਰੋ ਵੀ ਉਹਨੂੰ ਆਪਣੇ ਕੋਲ ਸੱਦ ਲਓ ਤੇ ਆਪਾਂ ਇਹ ਸਾਰੀ ਗੱਲ ਉਹਨੂੰ ਪੁੱਛ ਹੀ ਲੈਨੇ ਆ, ਸਾਰੀ ਗੱਲ ਦਾ ਨਿਰਣਾ ਕਰ ਲੈਨੇ ਆ ਬੁਲਾ ਕੇ।
ਬੋਰ ਉਪਾਵ ਕਰੇ ਜਿਮ ਹੋਵੇ,
ਪਹਿਲਾਂ ਉਹਨੂੰ ਬੁਲਾ ਕੇ ਸਾਰੀ ਗੱਲ ਪੁੱਛ ਲਈਏ, ਫਿਰ ਆਪਾਂ ਯਤਨ ਕਰਾਂਗੇ ਕੀ ਕਰਨਾ, ਬਾਕੀ ਗੱਲਾਂ ਬਾਅਦ ਚ ਕਰਾਂਗੇ ਵੀ ਆਪਾਂ ਕੀ ਕਰਨਾ ਤੇ ਕੀ ਨਹੀਂ ਕਰਨਾ।
ਸਰਬ ਪ੍ਰਸੰਗ ਸੁਦੇ ਸੁਣਾਏ,
ਪਹਿਲਾਂ ਭਾਈ ਲੱਦੇ ਨੂੰ ਸੱਦੋ ਤੇ ਉਹਦੇ ਕੋਲੋਂ ਸਾਰਾ ਪ੍ਰਸੰਗ ਸੁਣੋ।
ਤਬ ਛੱਜੂ ਨੇ ਦਾਸ ਪਠਾਇਓ,
ਇਹ ਸੁਣ ਕੇ ਭਗਤ ਛੱਜੂ ਜੀ ਨੇ ਆਪਣਾ ਇੱਕ ਸੇਵਾਦਾਰ ਭਾਈ ਲੱਦੇ ਨੂੰ ਬੁਲਾਉਣ ਲਈ ਭੇਜਿਆ।
ਲੱਦਾ ਕਰਿਓ ਆਵਾਹਨ ਜਾਏ,
ਉਹ ਸੇਵਾਦਾਰ ਗਿਆ ਤੇ ਜਾ ਕੇ ਭਾਈ ਲੱਦਾ ਜੀ ਨੂੰ ਆਖਿਆ, ਭਾਈ ਲੱਦਾ ਪਰਉਪਕਾਰੀ ਜੀ, ਭਗਤ ਛੱਜੂ ਜੀ ਤੁਹਾਨੂੰ ਆਪਣੇ ਚੁਬਾਰੇ ਚ ਬੁਲਾ ਰਹੇ ਨੇ, ਜਿੱਥੇ ਉਹ ਰਹਿੰਦੇ ਸੀ। ਉਹ ਭਗਤ ਛੱਜੂ ਜੀ ਤੁਹਾਨੂੰ ਯਾਦ ਕਰ ਰਹੇ ਨੇ।
ਗਮਨਿਓ ਭਗਤਨ ਕੀ ਟਿਗ ਹਰਖਤ।
ਹੁਣ ਮਹਾਂਪੁਰਖ ਸੀ, ਉਹ ਭਗਤੀ ਕਰਦੇ ਸੀ, ਭਾਈ ਲੱਦੇ ਨੇ ਉਹਨਾਂ ਦਾ ਸਤਿਕਾਰ ਕੀਤਾ, ਮਨ ਚ ਵੀ ਉਹਨਾਂ ਨੇ ਯਾਦ ਕੀਤਾ। ਉਸੇ ਵੇਲੇ ਭਾਈ ਲੱਦਾ ਜੀ ਬੜੀ ਖੁਸ਼ੀ ਖੁਸ਼ੀ ਗਏ।
ਮਿਲਿਓ ਚਰਨ ਪਰ ਸੀਸ ਨਿਵਾਏ।
ਮਹਾਂਪੁਰਖ ਨੇ ਭਗਤ ਛੱਜੂ ਜੀ, ਭਗਤ ਕਾਨਾ ਜੀ ਵੀ ਚਾਰੇ ਭਗਤ ਬੈਠੇ ਸੀ ਇੱਕੋ ਜਗ੍ਹਾ ਤੇ। ਭਾਈ ਲੱਦਾ ਜੀ ਨੇ ਜਾ ਕੇ ਉਹਨਾਂ ਦਾ ਸਨਮਾਨ ਕੀਤਾ, ਹੱਥ ਜੋੜ ਕੇ ਮਹਾਂਪੁਰਖਾਂ ਦਾ, ਭਗਤਾਂ ਦਾ ਸਨਮਾਨ ਕੀਤਾ।
ਕਹੋ ਲੱਦਾ ਸਤਿਗੁਰ ਬਾਰਤਾ।
ਭਾਈ ਛੱਜੂ ਜੀ, ਭਗਤ ਛੱਜੂ ਜੀ ਬੋਲੇ ਭਾਈ ਲੱਦੇ ਨੂੰ, ਕਹਿੰਦੇ ਭਾਈ ਲੱਦਾ ਜੀ, ਤੁਸੀਂ ਗੁਰੂ ਘਰ ਗਏ ਸੀ, ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਕੇ ਆਏ ਹੋ, ਦੱਸੋ ਉੱਥੋਂ ਦੀ ਸਾਰੀ ਵਾਰਤਾ ਕੀ ਹੈ।
ਕਿਸ ਪਰਚੀ ਮੈਂ ਦਿਵਸ ਬਿਹਾਈ।
ਇਹਨਾਂ ਦਿਨਾਂ ਵਿੱਚ ਗੁਰੂ ਅਰਜਨ ਸਾਹਿਬ ਕੀ ਕਰ ਰਹੇ ਨੇ ਉੱਥੇ, ਕਿਉਂਕਿ ਉਹ ਤਾਂ ਕੋਈ ਨਾ ਕੋਈ ਉਪਕਾਰ ਦਾ ਕਾਰਜ ਕਰਦੇ ਰਹਿੰਦੇ ਹੈ, ਤੇ ਇਹਨੇ ਦਿਨੀ ਉਹ ਕੀ ਕਰ ਰਹੇ ਨੇ, ਕਿਸ ਕਾਰਜ ਵਿੱਚ ਪਰਚੇ ਹੋਏ ਨੇ।
ਕਿਆ ਦੇਖਿਓ ਤੈ ਤਹੀਂ ਜਾਏ ਕਰ।
ਤੁਸੀਂ ਉੱਥੇ ਜਾ ਕੇ ਕੀ ਵੇਖਿਆ, ਕੀ ਤੱਕਿਆ, ਉੱਥੇ ਦਾ ਸਾਰਾ ਮਾਹੌਲ ਸਾਨੂੰ ਦੱਸੋ।
ਸੋ ਹਮ ਕੋ ਸਭ ਦਿਓ ਸੁਣਾਏ।
ਉਹ ਸਾਰਾ ਪ੍ਰਸੰਗ ਸਾਨੂੰ ਸੁਣਾਓ, ਜੋ ਜੋ ਤੁਸੀਂ ਉੱਥੇ ਵੇਖ ਕੇ ਆਏ ਹੋ।
ਹੱਥ ਜੋਰ ਕਰ ਕਈ ਸਰਬ ਤਿੰਨ।
ਭਾਈ ਲੱਦਾ ਜੀ ਨੇ ਇਹਨਾਂ ਚਾਰਾਂ ਭਗਤਾਂ ਦੀ ਗੱਲ ਸੁਣੀ ਤੇ ਸੁਣ ਕੇ ਦੱਸਣ ਲੱਗੇ।
ਅਬ ਬਾਣੀ ਕੋ ਰਹੀ ਬਨਾਏ।
ਕਹਿਣ ਲੱਗੇ ਭਗਤ ਛੱਜੂ ਜੀ, ਇਸ ਵਕਤ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਰਚ ਰਹੇ ਨੇ। ਗੁਰੂ ਅਮਰਦਾਸ ਸਾਹਿਬ ਨੇ ਜਿਹੜੇ ਵਰ ਕਹੇ ਸੀ ਉਹਨਾਂ ਨੂੰ, ਦੋਇਥਾ ਬਾਣੀ ਕਾ ਬੋਇਥਾ, ਉਹ ਪੂਰੇ ਹੋ ਰਹੇ ਨੇ। ਬਾਣੀ ਦਾ ਜਹਾਜ਼ ਤਿਆਰ ਕਰ ਰਹੇ ਨੇ, ਬਾਣੀ ਰਚ ਰਹੇ ਨੇ।
ਰਹਿਣ ਦਿਵਸ ਹੋਏ ਤਿਸ ਕੀ ਤਤ ਪਰ।
ਰਾਤ ਦਿਨ ਉਹਨਾਂ ਦਾ ਧਿਆਨ ਗੁਰਬਾਣੀ ਰਚਣ ਚ ਲੱਗਾ ਹੋਇਆ, ਅੱਠੇ ਪੈਰ ਉਹ ਗੁਰਬਾਣੀ ਵਿੱਚ ਹੀ ਆਪਣਾ ਧਿਆਨ ਜੋੜੀ ਬੈਠੇ ਹਨ।
ਨਾਨਾ ਭਾਂਤਨ ਸ਼ਬਦ ਲਿਖਾਈ।
ਨਾਨਾ ਪ੍ਰਕਾਰ ਦੇ ਸ਼ਬਦ ਉਹ ਰਚ ਰਹੇ ਨੇ, ਅਨੇਕ ਪ੍ਰਕਾਰ ਦੇ ਸ਼ਬਦ ਰਚ ਰਹੇ ਨੇ, ਜਿਨ੍ਹਾਂ ਵਿੱਚ ਗਿਆਨ, ਭਗਤੀ, ਵਿਵੇਕ, ਵੈਰਾਗ, ਇਹਨਾਂ ਸਾਰੇ ਸ਼ੁਭ ਗੁਣਾਂ ਦਾ ਵਰਣਨ ਹੋ ਰਿਹਾ।
ਪੰਚ ਗੁਰਨ ਕੀ ਪ੍ਰਥਮ ਲਿਖਤ ਹੈ।
ਪਹਿਲਾਂ ਜਦੋਂ ਵੀ ਉਹ ਰਾਗ ਲਿਖਦੇ, ਰਾਗਾਂ ਚ ਲਿਖ ਰਹੇ ਨੇ ਬਾਣੀ, ਤੇ ਜਦੋਂ ਬਾਣੀ ਲਿਖਦੇ ਆ ਰਾਗ ਵਿੱਚ, ਪਹਿਲਾਂ ਪੰਜ ਪਾਤਸ਼ਾਹੀਆਂ ਦੀ ਬਾਣੀ ਲਿਖਦੇ ਆ, ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਲਿਖਦੇ ਆ, ਫਿਰ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ ਲਿਖਦੇ ਆ, ਫਿਰ ਗੁਰੂ ਰਾਮਦਾਸ ਸਾਹਿਬ ਦੇ, ਫਿਰ ਆਪਣੇ ਸ਼ਬਦ ਲਿਖਦੇ ਨੇ, ਫਿਰ ਵਾਰ ਲਿਖਦੇ ਨੇ, ਤੇ ਵਾਰ ਵਿੱਚ ਜਿਹੜੇ ਸਲੋਕ ਗੁਰੂ ਅੰਗਦ ਸਾਹਿਬ ਨੇ ਉਚਾਰੇ ਨੇ ਉਹਨਾਂ ਸਲੋਕਾਂ ਨੂੰ ਦਰਜ ਕਰਦੇ ਆ। ਜਦੋਂ ਵਾਰ ਲਿਖਦੇ ਤੇ ਵਾਰ ਲਿਖ ਹਟਦੇ, ਵਾਰ ਲਿਖਣ ਤੋਂ ਬਾਅਦ ਪੰਜ ਗੁਰੂਆਂ ਦੀ ਬਾਣੀ ਲਿਖਣ ਤੋਂ ਬਾਅਦ,
ਤਿੰਨ ਪੀਛੇ ਸਭ ਭਗਤ ਲਿਖਾਏ।
ਫਿਰ ਭਗਤ ਜਨ ਆ ਜਾਂਦੇ ਨੇ ਤੇ ਉਹ ਭਗਤ ਬਾਣੀ ਲਿਖਾਉਂਦੇ ਆ। ਖਾਲਸਾ ਜੀ, ਮਹਾਂਕਵੀ ਜੀ ਦੀ ਇਹ ਭਾਵਨਾ ਹੈ ਗੁਰਸਿੱਖਾਂ ਦੀ ਕਿ ਜਿਹੜੇ 15 ਭਗਤ ਨੇ ਉਹ ਆਪ ਹਾਜ਼ਰ ਹੋਏ ਮਹਾਰਾਜ ਜੀ ਦੇ ਪਾਸ, ਉਹ ਸੱਚਖੰਡ ਤੋਂ, ਕਿਉਂਕਿ ਜਿਸ ਵੇਲੇ ਸਰੂਪ ਲਿਖਿਆ ਉਦੋਂ ਕਬੀਰ ਜੀ ਸੱਚਖੰਡ ਜਾ ਚੁੱਕੇ ਸੀ, ਰਵਿਦਾਸ ਜੀ ਸੱਚਖੰਡ ਜਾ ਚੁੱਕੇ ਸੀ। ਕਹਿੰਦੇ ਨਿਰੰਕਾਰ ਦੇ ਘਰੋਂ ਉੱਤਰ ਕੇ ਆਉਂਦੇ ਤੇ ਬਾਣੀ ਲਿਖਾਉਂਦੇ, ਹਾਲਾਂਕਿ ਕਬੀਰ ਜੀ ਦੇ ਦੋਹੇ, ਰਵਿਦਾਸ ਜੀ ਦੀ ਜਿਹੜੀ ਬਾਣੀ ਹੈ ਜਾਂ ਸੂਰਦਾਸ ਜੀ ਜੈਸੇ ਮਹਾਂਪੁਰਖਾਂ ਦੇ ਦੋਹੇ ਨੇ, ਉਹ ਪਹਿਲਾਂ ਹੋਰ ਉਹਨਾਂ ਦੇ ਸਰੀਰ 'ਚ ਹੁੰਦਿਆਂ ਰਚੇ ਵੀ ਹੋਏ ਸੀ, ਉਹ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖੇ। ਜਦੋਂ ਸੱਚਖੰਡ ਤੋਂ ਆਪ ਉੱਤਰ ਕੇ ਉਹਨਾਂ ਨੇ ਉਚਾਰਨ ਕੀਤੇ, ਉਹ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਤੋ ਦੱਸ ਰਹੇ ਨੇ ਭਾਈ ਲੱਦਾ ਜੀ, ਕਹਿੰਦੇ ਜਦੋਂ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਲਿਖੀ ਜਾਂਦੀ ਆ ਤੇ ਫਿਰ ਭਗਤਾਂ ਦੀ ਬਾਣੀ ਲਿਖਦੇ ਨੇ। ਹਾਂਜੀ,
ਆਦਿ ਕਬੀਰ ਪ੍ਰਤੱਖ ਹੋਏ ਕਰ।
ਕਬੀਰ ਜੀ ਮਹਾਰਾਜ ਪ੍ਰਤੱਖ ਰੂਪ 'ਚ ਆਉਂਦੇ ਆ ਬਾਣੀ ਲਿਖਾਉਣ। ਭਾਈ ਗੁਰਦਾਸ ਜੀ ਨੂੰ ਦਰਸ਼ਨ ਵੀ ਕਰਾਏ ਭਗਤਾਂ ਦੇ, ਪਿੱਛੇ ਕਥਾ ਸੁਣੀ ਆਪ ਜੀ ਨੇ ਕਿ ਕਬੀਰ ਜੀ ਮਹਾਰਾਜ ਜੀ ਪ੍ਰਤੱਖ ਆ ਕੇ ਬਾਣੀ ਉਚਾਰ ਕੇ ਲਿਖਾਉਂਦੇ ਹਨ।
ਨਵੇਂ ਸ਼ਬਦ ਨਿਜ ਦੀਤ ਬਣਾਏ।
ਉਹ ਨਿਤ ਆਪਣੇ ਨਵੇਂ ਸ਼ਬਦ ਜਿਹੜੇ ਪਹਿਲਾਂ ਸਰੀਰ 'ਚ ਰਹਿੰਦੇ ਆ ਉਹਨਾਂ ਨੇ ਉਚਾਰੇ, ਉਹਨਾਂ ਤੋਂ ਇਲਾਵਾ ਨਵੇਂ ਸ਼ਬਦ ਉਹ ਆ ਕੇ ਰੋਜ਼ ਉਚਾਰਦੇ ਤੇ ਲਿਖਾਉਂਦੇ ਨੇ।
ਗਨ ਰਾਗਨ ਮੈਂ ਲਿਖਤ ਜਾਤ ਬਹੁ।
ਬਹੁਤ ਸਾਰੇ ਰਾਗਾਂ ਦੇ ਵਿੱਚ, ਘਰਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਣੀ ਲਿਖਦੇ ਜਾ ਰਹੇ ਨੇ, ਲਿਖਾਉਂਦੇ ਜਾ ਰਹੇ ਨੇ।
ਹੈ ਭਾਈ ਗੁਰਦਾਸ ਜਿਨਾਈ।
ਤੇ ਗੁਰੂ ਘਰ ਦੇ ਮਹਾਨ ਆਚਾਰਿਆ ਵੇਦ ਵਿਆਸ ਭਾਈ ਗੁਰਦਾਸ ਜੀ ਜਿਨ੍ਹਾਂ ਦਾ ਨਾਮ ਹੈ,
ਬਨਿਓ ਗ੍ਰੰਥ ਬੜ ਜਨ ਜਹਾਜ ਐ।
ਭਾਈ ਗੁਰਦਾਸ ਜੀ ਲਿਖਾਰੀ ਬਣ ਕੇ ਲਿਖਦੇ ਨੇ, ਮਾਨੋ ਭਾਈ ਪੀਲੂ ਭਗਤ ਪੀਲੂ ਜੀ ਜਿਹੜਾ ਗ੍ਰੰਥ ਗੁਰੂ ਸਾਹਿਬ ਜੀ ਤਿਆਰ ਕਰ ਰਹੇ ਨੇ, ਸੰਸਾਰ ਵਿੱਚ ਇੱਕ ਵੱਡਾ ਜਹਾਜ਼ ਤਿਆਰ ਕਰ ਰਹੇ ਨੇ, ਬੇੜਾ ਤਿਆਰ ਕਰ ਰਹੇ ਨੇ, ਜਿਸ ਬੇੜੇ ਤੇ ਸਵਾਰ ਹੋ ਕੇ ਸੰਸਾਰ ਦਾ ਕੋਈ ਵੀ ਮਾਈ ਭਾਈ ਇਹ ਸੰਸਾਰ ਤੋਂ ਪਾਰ ਉਤਰ ਸਕਦਾ। ਕਿਸੇ ਤੇ ਪਾਬੰਦੀ ਨਹੀਂ ਕਿ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ ਸਿੱਖ ਹੋਵੇ, ਜਿਹੜਾ ਵੀ ਗੁਰੂ ਕੀ ਬਾਣੀ ਪੜ੍ਹੇ ਸੁਣੇਗਾ ਉਹ ਇਸ ਭਾਵ ਸਾਗਰ ਤੋਂ ਪਾਰ ਉਤਰੇਗਾ। ਐਸਾ ਜਹਾਜ਼ ਗੁਰੂ ਅਰਜਨ ਦੇਵ ਸਾਹਿਬ ਜੀ ਤਿਆਰ ਕਰ ਰਹੇ ਨੇ।
ਪਹੁ ਜਲਤੀ ਪਾਰ ਜੋ ਉਤਰਾਈ,
ਇਹੋ ਜਿਹਾ ਜਹਾਜ਼ ਤਿਆਰ ਕਰ ਰਹੇ ਨੇ ਜਿਸ ਜਹਾਜ਼ ਦੇ ਆਸਰੇ ਲੱਗ ਕੇ ਅਨੇਕਾਂ ਜੀਵ ਅਣਗਿਣਤ ਜੀਵ ਇਹ ਸੰਸਾਰ ਤੋਂ ਭਵਜਲ ਤੋਂ ਪਾਰ ਉਤਰਨਗੇ।
ਬਹੁਤ ਬਨਿਓ ਕੁਚਰਿਓ ਤਨ ਕੇ ਅਬ,
ਕਹਿੰਦੇ ਬਹੁਤ ਸਰੂਪ ਤਕਰੀਬਨ ਤਿਆਰ ਹੋ ਗਿਆ। ਬਸੰਤ ਰਾਗ ਲਿਖਿਆ ਜਾ ਰਿਹਾ ਸੀ ਉਸ ਵੇਲੇ ਜਦੋਂ ਮੈਂ ਸੀ ਉਹਨਾਂ ਦੇ ਪਾਸ, ਤਕਰੀਬਨ ਹੁਣ ਸਮਾਪਤੀ ਵਾਲੇ ਪਾਸੇ ਵੱਧ ਰਹੇ ਨੇ। ਹਾਂਜੀ,
ਕੀਤਕ ਦਿਵਸ ਵਿਖੇ ਹੋਈ ਤਿਆਰ,
ਬਸ ਕੁਝ ਕੁ ਦਿਨਾਂ ਵਿੱਚ ਸਰੂਪ ਤਿਆਰ ਹੋ ਜਾਣਾ, ਕੁਝ ਕੁ ਦਿਨ ਹੋਰ ਲੱਗਣਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਹੋ ਜਾਣਗੇ।
ਸੁਣ ਕਾਨਾ ਪੂਛਣ ਪੁਨ ਲਾਗੇ,
ਸੁਣ ਕੇ ਭਗਤ ਕਾਨਾ ਜੀ ਫਿਰ ਪੁੱਛਣ ਲੱਗੇ ਭਾਈ ਲੱਦਾ ਜੀ ਕੋਲੋਂ,
ਭਗਤ ਆਗਵਨ ਕਿਸੂ ਪ੍ਰਕਾਰ,
ਕਹਿੰਦੇ ਭਾਈ ਲੱਦਾ ਜੀ ਇਹ ਦੱਸੋ ਵੀ ਜਿਹੜੇ ਉਹ ਭਗਤ ਆਏ ਨੇ ਉਹ ਕਿਵੇਂ ਆਏ ਨੇ, ਜਿਹੜੇ ਭਗਤ ਆ ਕੇ ਬਾਣੀ ਲਿਖਾ ਰਹੇ ਨੇ ਉਹ ਭਗਤ ਕਿਵੇਂ ਆਏ ਨੇ, ਉਹਨਾਂ ਦਾ ਆਗਮਨ ਕਿਵੇਂ ਹੋਇਆ।
ਗੁਰੂ ਆਵਾਹਨ ਤੇ ਸੋ ਆਏ,
ਉਹਨਾਂ ਨੂੰ ਗੁਰੂ ਜੀ ਨੇ ਬੁਲਾਇਆ ਤਾਂ ਆਏ ਨੇ ਜਾਂ ਆਪਣੀ ਮਰਜ਼ੀ ਨਾਲ ਆਏ ਨੇ। ਭਗਤ ਕਾਨਾ ਜੀ ਪੁੱਛਦੇ ਵੀ ਉਹਨਾਂ ਨੂੰ ਗੁਰੂ ਜੀ ਨੇ ਬੁਲਾਇਆ ਸੀ ਤਾਂ ਆਏ ਨੇ ਜਾਂ ਫਿਰ ਉਹ ਆਪਣੀ ਇੱਛਾ ਨਾਲ ਆਏ ਨੇ।
ਕਿਦੋਂ ਆਵਾਹਨ ਬਿਨ ਤਿਸ ਬਾਰ,
ਜਾਂ ਫਿਰ ਬਿਨਾਂ ਬੁਲਾਇਆ ਆਪਣੀ ਸਵੈ ਇੱਛਾ ਦੇ ਨਾਲ ਆਏ ਨੇ ਕਿ ਜੇ ਗੁਰੂ ਜੀ ਨੇ ਬੁਲਾਇਆ ਉਹਨਾਂ ਨੂੰ ਇਹਦੇ ਬਾਰੇ ਦੱਸੋ।
ਕੋ ਦਰਸਤੇ ਤਿੰਨ ਸਰੂਪ ਕੋ,
ਉਹਨਾਂ ਦੇ ਸਰੂਪ ਦੇ ਦਰਸ਼ਨ ਕੌਣ ਕਰਦਾ ਹੈ ਜਦੋਂ ਆਉਂਦੇ ਨੇ।
ਕਿਤ ਬੈਠੀ ਈ ਸਕਲ ਉਚਾਰ,
ਇਹ ਕਿੱਥੇ ਬਹਿ ਕੇ ਉਚਾਰਦੇ ਨੇ ਸਾਰੀ ਬਾਣੀ ਜਦੋਂ ਭਗਤ ਆਉਂਦੇ ਨੇ ਤੇ ਉਹ ਕਿੱਥੇ ਬੈਠ ਕੇ ਉਚਾਰਦੇ ਨੇ।
ਲੱਦੀ ਪਨਿਓ ਇਕਾਂਤ ਭਈ ਗੁਰ,
ਭਾਈ ਲੱਦਾ ਜੀ ਨੇ ਦੱਸਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਕਾਂਤ ਵਿੱਚ ਨੇ, ਗੁਰਦੁਆਰਾ ਰਾਮਸਰ ਸਾਹਿਬ ਵਾਲੇ ਸਥਾਨ ਤੇ ਬਿਲਕੁਲ ਇਕਾਂਤ ਵਿੱਚ ਮਹਾਰਾਜ ਜੀ ਸਜੇ ਹਨ।
ਬਨ ਮੈਂ ਵਹਿਰ ਸੁਡੀਰਾ ਲਾਏ,
ਬਾਹਰ ਜੰਗਲ ਹੀ ਆ, ਦੂਰ ਤਾਈ ਬੇਰੀਆਂ ਦਾ ਝੁੰਡ ਹੈ, ਪਿੱਪਲਾਂ ਦੇ ਬੂਟੇ ਨੇ, ਉਥੇ ਸਤਿਗੁਰੂ ਜੀ ਨੇ ਇਕਾਂਤ ਵਿੱਚ ਆਪਣਾ ਡੇਰਾ ਜੰਗਲ ਵਿੱਚ ਲਾਇਆ ਹੋਇਆ।
ਪ੍ਰਥਮ ਰਾਗ ਸ਼੍ਰੀ ਰਾਗ ਬਖਾਨਿਓ,
ਸਭ ਤੋਂ ਪਹਿਲਾ ਰਾਗ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਰਾਗ ਰਚਿਆ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਇਹ ਸ਼੍ਰੋਮਣੀ ਰਾਗ, ਇਹਨੂੰ ਸ਼੍ਰੀ ਕਹਿੰਦੇ ਆ, ਸ਼੍ਰੀ ਸ਼੍ਰੀ ਰਾਗ। ਸ੍ਰੀ ਰਾਗ ਦੇ ਵਿੱਚ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਬਾਣੀ ਰਚੀ, ਸ੍ਰੀ ਰਾਗ ਦਰਜ ਕੀਤਾ।
ਤਬੀ ਭਗਤੀ ਆਈ ਸਮੁਦਾਏ,
ਜਦੋਂ ਸ੍ਰੀ ਰਾਗ ਰਚ ਰਹੇ ਸੀ, ਬਾਣੀ ਪੰਜਾਂ ਗੁਰੂਆਂ ਦੀ ਸੰਪੂਰਨ ਹੋਈ ਸੀ, ਉਸੇ ਵੇਲੇ 15 ਭਗਤ ਮਹਾਰਾਜ ਜੀ ਕੋਲ ਹਾਜ਼ਰ ਹੋਏ। 15 ਦੇ 15 ਭਗਤ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਆਏ।
ਸ਼੍ਰੀ ਅਰਜਨ ਸੋ ਕਰ ਸੰਵਾਦ,
ਤੇ 15 ਦੇ 15 ਭਗਤ ਮਹਾਰਾਜ ਜੀ ਕੋਲ ਉਤਰੇ ਔਰ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਫਿਰ ਬੈਠ ਕੇ ਸੰਵਾਦ ਕੀਤਾ, ਵਿਚਾਰ ਗੋਸ਼ਟੀ ਕੀਤੀ।
ਪੁਨ ਗੁਰਦਾਸ ਸਰੂਪ ਦਿਖਾਏ,
ਫਿਰ ਭਾਈ ਗੁਰਦਾਸ ਜੀ ਨੂੰ ਉਹਨਾਂ ਦੇ ਦਰਸ਼ਨ ਵੀ ਕਰਾਏ ਮਹਾਰਾਜ ਜੀ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ, ਕਿਉਂਕਿ ਜਦੋਂ ਮਹਾਰਾਜ ਜੀ ਲਿਖਾਣ ਲੱਗੇ ਨਾ ਵੀ ਲਿਖੋ ਕਬੀਰ ਜੀ ਦੀ ਬਾਣੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਹਾਰਾਜ ਕਬੀਰ ਜੀ ਦੀ ਬਾਣੀ, ਕਬੀਰ ਜੀ ਦੀ ਬਾਣੀ ਕਿੱਥੋਂ ਉੱਤਰ ਆਈ? ਮਹਾਰਾਜ ਜੀ ਕਹਿੰਦੇ ਭਗਤ ਆਏ ਸਨ ਆਪ ਕਬੀਰ ਜੀ, ਉਹ ਉਚਾਰਨ ਕਰਕੇ ਗਏ ਆ। ਤੇ ਭਾਈ ਗੁਰਦਾਸ ਜੀ ਨੇ ਆਖਿਆ ਮਹਾਰਾਜ ਮੈਨੂੰ ਵੀ ਦਰਸ਼ਨ ਕਰਾਓ ਮਹਾਰਾਜ 15 ਭਗਤਾਂ ਦੇ। ਸਤਿਗੁਰਾਂ ਆਖਿਆ ਕੱਲ੍ਹ ਨੂੰ ਆਇਓ ਸਵੇਰੇ, ਜਿਹੜੇ ਟਾਈਮ ਆਉਂਦੇ ਹੋ ਥੋੜ੍ਹਾ ਜਿਹਾ ਪਹਿਲਾਂ ਆ ਜਾਇਓ। ਜਦੋਂ ਭਾਈ ਗੁਰਦਾਸ ਸਾਹਿਬ ਜੀ ਗਏ ਤੇ ਕੀ ਵੇਖਦੇ ਕਿ 15 ਦੇ 15 ਭਗਤ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਤੰਬੂ ਚੋਂ ਬਾਹਰ ਨਿਕਲ ਰਹੇ।
ਭਾਈ ਗੁਰਦਾਸ ਜੀ ਨੇ ਸਭ ਦੇ ਦਰਸ਼ਨ ਕੀਤੇ ਤੇ ਨਮਸਕਾਰ ਕੀਤੇ। ਮਹਾਨ ਭਗਤ ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ ਮਹਾਂਪੁਰਖ ਭਾਈ ਲੱਦਾ ਜੀ ਦੱਸ ਰਹੇ ਨੇ, ਕਿਉਂਕਿ ਭਗਤ ਕਾਨੇ ਨੇ ਪੁੱਛਿਆ ਵੀ ਉਹਨਾਂ ਦੇ ਦਰਸ਼ਨ ਕੀਤੇ ਆ ਕਿਸੇ ਨੇ, ਤੇ ਭਾਈ ਲੱਦਾ ਜੀ ਕਹਿੰਦੇ ਹਾਂ ਭਾਈ ਗੁਰਦਾਸ ਜੀ ਨੇ ਦਰਸ਼ਨ ਕੀਤੇ ਹਨ।
ਤਿਸ ਟਿਗ ਕੈਤ ਲਿਖਤ ਸੋ ਜਾਵੇ,
ਉਹ ਉਚਾਰਨ ਕਰਦੇ ਨੇ ਤੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ।
ਇਸ ਪ੍ਰਕਾਰ ਅਬ ਲੋ ਲਿਖਵਾਏ,
ਇਸ ਪ੍ਰਕਾਰ ਨਾਲ ਹੁਣ ਤਾਈ ਮਹਾਰਾਜ ਜੀ ਨੇ ਭਗਤਾਂ ਦੀ ਬਾਣੀ ਲਿਖਵਾਈ ਹੈ।
ਇਮ ਕੈ ਲੱਦਾ ਗਿਓ ਸਦਨ ਕੋ,
ਇਹ ਬਚਨ ਸਾਰਾ ਦੱਸ ਕੇ ਭਾਈ ਲੱਦਾ ਪਾਰੂਪਕਾਰੀ ਜੀ ਨਾਲ ਭਗਤਾਂ ਨੂੰ ਮਿਲ ਕੇ ਆਪਣੇ ਘਰ ਨੂੰ ਵਾਪਸ ਪਰਤ ਗਏ।
ਪੁਨੇ ਪਰਸਪਰ ਕਰਤ ਵਿਚਾਰ,
ਫਿਰ ਆਪਸ ਵਿੱਚ ਵਿਚਾਰ ਕਰਦੇ, ਚਾਰੇ ਭਗਤ ਬੈਠੇ ਨੇ ਆਪੋ ਵਿੱਚ ਵਿਚਾਰ ਕਰਦੇ ਹਨ।
ਬਿਨਾ ਹਕਾਰਨ ਤੇ ਸੋ ਪਹੁੰਚੇ,
ਕਹਿਣ ਲੱਗੇ ਵੀ ਗੁੱਸਾ ਨਾ ਰੱਖੋ ਆਪਣੇ ਮਨ ਚ ਗੁਰੂ ਸਾਹਿਬ ਜੀ ਪ੍ਰਤੀ, ਜਿਹੜੇ ਉਹ 15 ਭਗਤ ਉਹਨਾਂ ਕੋਲ ਗਏ ਨੇ ਉਹ ਵੀ ਉਹਨਾਂ ਨੇ ਬੁਲਾਏ ਨਹੀਂ, ਉਹ ਆਪ ਹੀ ਉਹਨਾਂ ਦੇ ਕੋਲ ਹਾਜ਼ਰ ਹੋਏ, ਉਹਨਾਂ ਦਾ ਅਦਬ ਰੱਖਦੇ ਆ, ਆਪ ਉਹਨਾਂ ਦੇ ਪਾਸ ਗਏ ਹਨ ਬਿਨਾਂ ਬੁਲਾਇਆ।
ਤੁਮ ਪੀ ਚਲੋ ਸੋ ਇਸੀ ਪ੍ਰਕਾਰ,
ਆਪਾਂ ਵੀ ਇਸੇ ਤਰ੍ਹਾਂ ਹੀ ਚੱਲੀਏ, ਕਿਉਂਕਿ ਉਹਨਾਂ ਨੂੰ ਕਿਹੜਾ ਸੱਦਾ ਭੇਜਿਆ ਸੀ ਕਬੀਰ ਜੀ ਰਵਿਦਾਸ ਜੀ ਮਹਾਂਪੁਰਖਾਂ ਨੂੰ, ਉਹ ਆਪ ਆਏ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਪਾਸ, ਤੇ ਤੁਸੀਂ ਵੀ ਚੱਲੋ ਆਪਾਂ ਵੀ ਇਕੱਠੇ ਹੋ ਕੇ ਚੱਲੀਏ।
ਨਿਜ ਬਾਣੀ ਸ਼੍ਰੀ ਗ੍ਰੰਥ ਚੜਾਵੋ,
ਔਰ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚ ਚੱਲ ਕੇ ਚੜਾਈਏ।
ਰਹਿ ਨਾਮ ਥਿਰ ਜਗਤ ਮਜਾਰ,
ਜਦੋਂ ਸਾਡੀ ਬਾਣੀ ਗ੍ਰੰਥ ਸਾਹਿਬ ਚ ਲਿਖੀ ਜਾਏਗੀ ਤੇ ਜੁਗਾਂ ਤਾਈ ਸਾਡਾ ਨਾਂ ਸੰਸਾਰ ਚ ਉਜਾਗਰ ਰਹੇਗਾ।
ਮਨ ਆਸ਼ੇ ਕੋ ਸਭੀ ਜਾਣੇ,
ਔਰ ਸਾਡੇ ਆਸ਼ੇ ਨੂੰ ਸਾਡੇ ਸਿਧਾਂਤ ਨੂੰ ਵੀ ਲੋਕ ਜਾਣਨਗੇ।
ਲਿਖਵਾਓ ਕੈ ਸ਼ਬਦ ਮਜਾਰ,
ਚਲੋ ਆਪਣੇ ਮਨ ਦਾ ਆਸ਼ਾ ਆਪਣੇ ਮਨ ਦਾ ਸਿਧਾਂਤ ਤੁਸੀਂ ਸ਼ਬਦਾਂ ਵਿੱਚ ਉਚਾਰਨ ਕਰਕੇ ਗੁਰੂ ਜੀ ਨੂੰ ਲਿਖਾਓ।
ਇਮ ਸਲਾਹ ਕਰ ਨਿਸਾ ਬਿਤਾਈ,
ਇਹਦਾ ਚਾਰਾਂ ਭਗਤਾਂ ਨੇ ਸਲਾਹ ਕੀਤੀ ਔਰ ਸਲਾਹ ਕਰਕੇ ਰਾਤ ਬਤੀਤ ਕੀਤੀ।
ਭਈ ਪ੍ਰਾਤ ਕਾਨਾ ਅਸਵਾਰ,
ਅਗਲਾ ਦਿਨ ਚੜਿਆ ਤੇ ਭਗਤ ਕਾਨਾ ਜੀ ਆਪਣੀ ਰੱਥ ਤੇ ਸਵਾਰ ਹੋ ਕੇ ਚੱਲੇ ਨੇ।
ਤੀਨੋ ਅਪਰ ਗਮਨ ਕੋਠਾਨਿਓ,
ਜਿਹੜੇ ਬਾਕੀ ਤਿੰਨ ਭਗਤ ਸੀ ਭਗਤ ਛੱਜੂ ਜੀ, ਸ਼ਾਹ ਹੁਸੈਨ ਜੀ ਤੇ ਭਗਤ ਪੀਲੂ ਜੀ, ਉਹ ਵੀ ਆਪੋ ਆਪਣੀਆਂ ਸਵਾਰੀਆਂ ਤੇ ਚੱਲ ਪਏ।
ਜਿਨਕੇ ਉਰ ਕੁਛ ਕੁਛ ਹੰਕਾਰ,
ਕਿਉਂਕਿ ਪੂਰਨ ਭਗਤ ਨਹੀਂ ਸੀ ਹਾਲੇ ਅਧੂਰੀ ਸੀ ਭਗਤੀ, ਇਸ ਕਰਕੇ ਕੁਝ ਕੁਝ ਹੰਕਾਰ ਵੀ ਆ ਇਹਨਾਂ ਦੇ ਦਿਲਾਂ ਚ, ਹਉਮੈ ਵੀ ਆ ਮਨਾਂ ਦੇ ਵਿੱਚ। ਹਾਂਜੀ,
ਪੰਥ ਜਾਮਨੀ ਏਕ ਬਿਤਾਈ,
ਲਾਹੌਰ ਸ਼ਹਿਰ ਤੋਂ ਤੁਰੇ ਤੇ ਰਸਤੇ ਚ ਇੱਕ ਰਾਤ ਇਹਨਾਂ ਨੇ ਬਤੀਤ ਕੀਤੀ।
ਅਗਲੇ ਦਿਨ ਗੁਰਪੁਰੀ ਮਜਾਰ,
ਅਗਲੇ ਦਿਨ ਗੁਰੂ ਸਾਹਿਬ ਜੀ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਚਾਰੇ ਪਹੁੰਚੇ ਹਨ।
ਆਏ ਪ੍ਰਵੇਸ਼ੇ ਮਾਨ ਵਿਸ਼ੇਸ਼ੇ,
ਮਾਣ ਹੈ ਮਨ ਚ ਵੀ ਅਸੀਂ ਭਗਤ ਹੁੰਨੇ ਆ, ਕਿਉਂਕਿ ਉਸ ਪਦਵੀ ਤੱਕ ਨਹੀਂ ਭਗਤੀ ਕਰਦੇ ਨੇ, ਪਰ ਹਉਮੈ ਆ ਗਈ ਆ ਮਨ ਚ ਸੂਖਮ, ਉਹ ਸੂਖਮ ਹਉਮੈ ਕਰਕੇ ਗੁਰੂ ਸਾਹਿਬ ਨੇ ਇਹਨਾਂ ਦੀ ਬਾਣੀ ਨਹੀਂ ਰਚੀ। ਹਉਮੈ ਵਾਲੇ ਜੀਵ ਦੀ ਬਾਣੀ ਕਿਵੇਂ ਦਰਜ ਹੁੰਦੀ ਗੁਰੂ ਗ੍ਰੰਥ ਸਾਹਿਬ ਚ? ਇੱਥੇ ਤਾਂ ਮਹਾਰਾਜ ਜੀ ਨੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਦਰਜ ਕੀਤੀ ਜਿਹਨਾਂ ਆਖਿਆ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਹਨਾਂ ਅੰਦਰ ਹਉਮੈ ਵੀ ਸੀ ਮਾਣ ਵੀ ਸੀ ਵੀ ਅਸੀਂ ਭਗਤ ਹੁੰਨੇ ਆ, ਤੇ ਇਹ ਆਏ ਨੇ ਚੱਲ ਕੇ।
ਪਹੁੰਚੇ ਸ਼੍ਰੀ ਗੁਰ ਕੀ ਦਰਬਾਰ,
ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਪਹੁੰਚੇ ਹਨ।
ਹਰ ਮੰਦਰ ਸੁੰਦਰ ਕੀ ਅੰਦਰ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਾ ਕੇ ਦਰਸ਼ਨ ਦਿਦਾਰੇ ਕੀਤੇ।
ਸ਼੍ਰੀ ਗੁਰ ਸ਼ੋਭਤ ਬਹੁਤ ਇਸ ਕਾਲ,
ਮਹਾਰਾਜ ਜੀ ਦੇ ਜਾ ਕੇ ਦਰਸ਼ਨ ਦਿਦਾਰੇ ਕੀਤੇ ਹਨ।
ਲਖੀ ਮਾਨ ਜੁਤ ਭਗਤ ਆਗਵਨ,
ਪਾਤਸ਼ਾਹ ਨੇ ਵੇਖਿਆ ਭਗਤ ਆਏ ਨੇ ਲਾਹੌਰ ਸ਼ਹਿਰ ਚੋਂ ਤੇ ਚਾਰੇ ਹੀ ਮਾਨੀ ਨੇ, ਚਾਰਾਂ ਦੇ ਦਿਲਾਂ ਵਿੱਚ ਮਾਣ ਹੈ।
ਆਗੇ ਟਾਂਡੀ ਭਈ ਕਿਰਪਾਲ,
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਚਾਰੇ ਖਲੋਤੇ ਹਨ।
ਬੰਧਨ ਠਾਨ ਪਰਸਪਰ ਹਰਖਤ,
ਤੇ ਮਹਾਰਾਜ ਜੀ ਨੇ ਆਇਆਂ ਦਾ ਸਨਮਾਨ ਕੀਤਾ, ਕਿਉਂਕਿ ਭਗਤੀ ਤਾਂ ਕਰਦੇ ਸੀ ਨਾ, ਭਾਵਨਾ ਤਾਂ ਸੀਗੀ ਅਕਾਲ ਪੁਰਖ ਪ੍ਰਤੀ, ਨਾਸਤਕ ਥੋੜੀ ਸਨ।
तो महाराज जी ने आया होया दा सन्मान कीता।
कै बैठारी सब हित नाल,
बड़े प्रेम नाल सतगुरां ने इन्हां नूं बिठाया अपने पास नेड़े।
श्री अर्जन सादर कै माधुर,
बड़े मधुर मिठे कोमल कोमल जे बचन। धन गुरु अर्जन देव साहब जी बोले ना भगतां नूं संबोधन करके कहण लगे,
सब इन करुणा कीन विसाल।
महाराज जी कहण लगे, भगत जनो बड़ी कृपा कीती, चारे कठी आ गए लाहौर शहर तो। महाराज बड़ी दया कीती, सतगुरां इन्ना सन्मान कीता इन्हां दा, बड़े मिठे कोमल बोल बोल के। महाराज जी कहिंदे, बड़ी दया कीती आ, चारे महापुरख आए हन,
दर्शन दीन किरतार्थ कीनस।
आपने आप आके दर्शन दिते ने, तुहाडे दर्शनां नूं तां लुकाई जांदी आ तुहाडे पास, पर तुसी धन्नो महान हो भगत जनो कि आप जी ने आप आण के दर्शन दिते हन।
परमार्थ मन पीनस नीत,
तुहाडा मन नेता प्रति परमार्थ च लगा रहिंदा, हर वेले परमार्थ नू चित वधाओ, परमार्थ विच ही तुहाडा ध्यान जुड़िया होया।
विचरो नरन उदाहरण कारण,
जे तुसी विचरदे भी हो किते ते जीवां दे भले वास्ते विचरदे हो, जे किते आउंदे जांदे भी हो ता जीवां नू कृतार्थ करन वास्ते आउंदे जांदे हो।
करे निहारन होए सुख चीत,
तुहाडे ता दर्शन करके मन नू सुख मिलदा, ऐसे भगत हो तुसी, तुहाडे ता दर्शन करके हिरदे नू सकून मिलदा।
मिलो सधारन मोह बिदारन,
तुसी जे सुभावक किसे जग्यासू नू मिलो, किसे साधक नू मिलो, ता ओनू मिल के ओदे मन दा मोह दूर कर देंदे हो, ऐसे भगत हो तुसी। कि जे किसे नू आम करके सधारण मनुख नू मिलो ते ओदे हिरदे दा मोह तुसी दूर कर देंदे हो।
दारुन दुख टारन की रीत,
जेड़ा भयानक दुख है उना दुखा नू कटन दी ताकत रखदे हो तुसी, जेड़ा तुहाडी संगत करदा ओनू भजन बंदगी विच लाउंदे हो, भगती च तत्पर करदे हो।
तारन तरन शरण प्रतपारन,
और तुसी तार देंदे ओनू जेड़ा तुहाडी शरण च आउंदा, पालदे हो ओनू।
जीत विकारन ते विपरीत,
तुसी विकारां ते जित प्राप्त करन लई साधना कर रहे हो, साधको वड्डे भगती कर दे, विकारां ते जित प्राप्त कर रहे हो।
कारण कवन आप आगवनु,
हे महापुरखो दसो तुहाडा आगमन किवें होया अज साडे पास, किस लई चारे महापुरख कठे हो के आए हो।
गुर पवनु मिल कर समुदाय,
धन गुरु नानक साहब दे घर आए हो तुसी चल के चारे, कोई ना कोई वड्डा कारण होना। महाराज पंजवें पातशाह जानी जान जानदे सब कुछ ने, अदब भी कर दे उना दा, भगत जो होए नहीं पूर्णता नू प्राप्त होए पर भगती ता कर दे आ ना, भजन कर दे आ। महाराज जी कहिंदे, आए हो चारे महापुरख किस कारण करके आयो, जे चारे कठे आयो गुरु घर ते कोई कारण होवेगा।
सब मैं अधिक हंकारी काना,
इना चौ भगतां विच जेड़ा सब तो सिरे दा हंकारी सी ओह सी भगत काना। कान अंदर क्योंकि खुशक ज्ञान सी, वेदांत पढ़िया होया सी, जेड़ा वेदांत है ना खालसा जी, जे भगती ना करे बंदा ते भगती तो बिना यह वेदांत बंदे नू नास्तक बना दिंदा, क्योंकि खुशक ज्ञान है, कल्ला खुशक। वेदांत तां पढ़िया सफल हुंदा जे नाल भगती परंपरा होवे, भगती बिना वेदांत जेड़ा बंदे नू खुशक ज्ञानी बना दिंदा है, वह जने खड़े नाल जाके मगजमारी करी जांदा। ਜਦੋਂ ਅਸੀਂ ਆਪਣੇ ਵਿਦਿਆਦਾਤਾ ਜੀ ਪਾਸ ਵੇਦਾਂਤ ਦੇ ਗ੍ਰੰਥ ਪੜ੍ਹਦੇ ਸੀ, ਉਦਾਸੀ ਮਹਾਂਪੁਰਖ ਸਨ ਸਵਾਮੀ ਪੰਚਮ ਪ੍ਰਕਾਸ਼ ਜੀ, ਜਦੋਂ ਪੜ੍ਹਦਾ ਉਹਨਾਂ ਨੇ ਕਹਿੰਦੇ ਤਾਂ ਪੜ੍ਹਾਵਾਂਗੇ ਤੈਨੂੰ, ਪਹਿਲਾਂ ਨਿਤਨੇਮ ਪਰਪੱਕ ਕਰਨਾ ਵੀ ਇਹ ਨਹੀਂ ਛੱਡਣਾ ਅਤੇ ਵਧਾਉਣਾ, ਨਿਤਨੇਮ ਵਧਾ ਕੇ ਫਿਰ ਇਹ ਪੜ੍ਹਨੇ ਨੇ ਗ੍ਰੰਥ ਵੇਦਾਂਤ ਦੇ, ਨਹੀਂ ਤਾਂ ਇਹ ਇਕੱਲਾ ਜਦੋਂ ਵੇਦਾਂਤ ਕੋਈ ਪੜ੍ਹ ਲਵੇ ਤਾਂ ਥਾਂ ਥਾਂ 'ਤੇ ਬੰਦਾ ਕਹਿੰਦਾ ਫਿਰਦਾ ਅਹੰ ਬ੍ਰਹਮਸ ਵੀ ਮੈਂ ਹੀ ਰੱਬ ਹਾਂ, ਮੈਨੂੰ ਕਿਸੇ ਦੂਜੇ ਰੱਬ ਨੂੰ ਮੰਨਣ ਦੀ ਲੋੜ ਹੀ ਕੋਈ ਨਹੀਂ, ਫਿਰ ਇਹ ਖੁਸ਼ਕ ਗਿਆਨੀ ਬਣਾ ਦਿੰਦਾ। ਇਸ ਕਰਕੇ ਜਿਹੜਾ ਭਗਤ ਕਾਨਾ ਸੀ ਇਹ ਖੁਸ਼ਕ ਗਿਆਨੀ ਸੀ, ਇਹਦੇ ਅੰਦਰ ਹੰਕਾਰ ਦੀ ਬਿਰਤੀ ਸੀ। ਭਗਤ ਕਾਨਾ ਜੀ ਬੋਲੇ,
ਕਾਨ ਸੁਨਤ ਜਸ ਮਨ ਉਮਗਾਏ, ਕਾਨ ਸੁਨਤ ਜਸ ਮਨੋ ਮਗਾਏ
ਬੋਲਿਆ ਹੰਕਾਰ ਦੇ ਸਹਿਤ
ਆਵਨ ਹੀਤ ਨਿਕੀਤ ਬਿਖੀ ਤੁਮ
ਕਹਿਣ ਲੱਗਾ ਜੀ ਮੇਰਾ ਤੁਹਾਡੇ ਸਾਡਾ ਤੁਹਾਡੇ ਘਰ ਵਿਚ ਆਉਣਾ ਇਸ ਲਈ ਬਣਿਆ
ਹਮਰੋ ਭਯੋ ਲਖੂ ਇਸ ਪਾਏ
ਸਾਡੇ ਆਉਣ ਦਾ ਪ੍ਰਯੋਜਨ ਹੈ ਜੀ ਅਸੀਂ ਤੁਹਾਡੇ ਘਰ ਚੱਲ ਕੇ ਆਏ ਹਾਂ ਇਹਦਾ ਕਾਰਨ ਹੈ
ਸੁਣਿਓ ਤਾਂ ਵੱਡ ਰਚਿਓ ਗ੍ਰੰਥ ਜੀ
ਅਸੀਂ ਸੁਣਿਆ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰ ਰਹੇ ਜਿਹੜਾ ਗੁਰੂ ਸ਼ਬਦ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਲਗੀਧਰ ਜੀ ਨੇ ਲਾਇਆ ਜਦੋਂ ਪੰਜਵੇਂ ਪਾਤਸ਼ਾਹ ਜੀ ਨੇ ਸਰੂਪ ਲਿਖਿਆ ਉਦੋਂ ਸ੍ਰੀ ਗ੍ਰੰਥ ਜੀ ਕਾ ਤਤਕਰਾ ਸ੍ਰੀ ਗ੍ਰੰਥ ਜੀ ਕਾ ਸੂਚੀ ਪੱਤਰਕਾ ਗ੍ਰੰਥ ਜੀ ਕਾ ਏਦਾਂ ਲਿਖਿਆ ਜਾਂਦਾ ਸੀ ਜਦੋਂ ਕਲਗੀਧਰ ਜੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰਿਆਈ ਦਿੱਤੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਏ ਤੋ ਆਮ ਕਰਕੇ ਪੋਥੀ ਵੀ ਕਿਹਾ ਜਾਂਦਾ ਸੀ ਤੇ ਤਤਕਰਾ ਪੋਥੀ ਜੀ ਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੋਥੀ ਰੂਪ ਵਿੱਚ ਵੀ ਜਿਹੜੇ ਪੁਰਾਤਨ ਹੱਥ ਲਿਖਤ ਸਰੂਪ ਨੇ ਕਈ ਥਾਵਾਂ ਤੇ ਇਸ ਪ੍ਰਕਾਰ ਨਾਲ ਪੋਥੀ ਵੀ ਲਿਖਿਆ ਹੋਇਆ ਖਾਲਸਾ ਜੀ ਹੱਥ ਲਿਖਤ ਸਰੂਪ ਮਹਾਰਾਜ ਜੀ ਦੀ ਬਾਣੀ ਦੇ ਜਿੱਥੇ ਜਿੱਥੇ ਵੀ ਹੋਣ ਉਹ ਸਮੁੱਚੇ ਪੰਥ ਨੂੰ ਉੱਥੇ ਸਾਂਭ ਲੈਣੇ ਚਾਹੀਦੇ ਹੈ ਪਤਾ ਲੱਗਾ ਹੈ ਕਿ ਜੇ ਕੋਈ ਹੱਥ ਲਿਖਤ ਸਰੂਪ ਨੇ ਜਾਂ ਹੱਥ ਲਿਖਤ ਗੁਰਬਾਣੀ ਦੀਆਂ ਪੋਥੀਆਂ ਨੇ ਪੁਰਾਣੀਆਂ 200 ਸਾਲ 300 ਸਾਲ 400-400 ਸਾਲ ਪੁਰਾਣੀਆਂ ਉਹਨਾਂ ਨੂੰ ਕਿਸੇ ਨੀਤੀ ਦੇ ਤਹਿਤ ਸਿੱਖਾਂ ਦੇ ਘਰਾਂ ਵਿੱਚੋਂ ਉਹਨਾਂ ਨੂੰ ਚੰਗਾ ਮੁੱਲ ਦੇ ਕੇ ਵੀ ਖਰੀਦਿਆ ਜਾ ਰਿਹਾ ਔਰ ਉਹ ਕਿੱਥੇ ਗੁਪਤ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸਿੱਖਾਂ ਦਾ ਇਹ ਜਿਹੜਾ ਪੁਰਾਤਨ ਵਿਰਸਾ ਹੈ ਇਹਦੇ ਨਾਲ ਹੀ ਸਾਡੀ ਹੋਂਦ ਦਾ ਸੰਸਾਰ 'ਚ ਪ੍ਰਗਟਾਵਾ ਹੁੰਦਾ ਵੀ ਅਲੋਪ ਹੋ ਜਾਏ ਤੋ ਜਿੱਥੇ ਜਿੱਥੇ ਵੀ ਹੱਥ ਲਿਖਤ ਸਰੂਪ ਨੇ ਹੱਥ ਲਿਖਤ ਗੁਰਬਾਣੀ ਦੀਆਂ ਪੋਥੀਆਂ ਨੇ ਚਾਹੇ ਕਿਸੇ ਸਿੱਖ ਦੇ ਘਰ 'ਚ ਨੇ ਕਿਸੇ ਪਾਸ ਵੀ ਨੇ ਕੋਈ ਵੀ ਆਵੇ ਤੁਹਾਡੇ ਕੋਲੋਂ ਲੈਣ ਵਾਸਤੇ ਉਹ ਪਹਿਲਾਂ ਪਤਾ ਕਰਨਾ ਵੀ ਕੌਣ ਨੇ ਉਹ ਬੰਦੇ ਇਸ ਕਰਕੇ ਜੇ ਹੈਣ ਤਾਂ ਉਹ ਸਾਂਭ ਲੈਣੀਆਂ ਚਾਹੀਦੀਆਂ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਭੇਟ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਂਭੀਆਂ ਜਾ ਸਕਣ ਇਹ ਸਾਡਾ ਪੁਰਾਣਾ ਵਿਰਸਾ ਹੈ ਕੁਝ ਵੀ ਹੱਥ ਲਿਖਤ ਗੁਰਬਾਣੀ ਦੀਆਂ ਪੋਥੀਆਂ ਹੋਣ ਸੋ ਪੁਰਾਤਨ ਸਰੂਪਾਂ ਦੇ ਵਿੱਚ ਪੋਥੀ ਤਤਕਰਾ ਪੋਥੀ ਜੀ ਕਾ ਵੀ ਏਦਾਂ ਵੀ ਲਿਖਿਆ ਮਿਲਦਾ ਹਾਂਜੀ
ਸੁਣਿਓ ਤਾਂ ਵੱਡ ਰਚਿਓ ਗ੍ਰੰਥ ਜੀ
ਇਹ ਕਹਿਣ ਲੱਗਾ ਜੀ ਅਸੀਂ ਸੁਣਿਆ ਵੀ ਤੁਸੀਂ ਗ੍ਰੰਥ ਤਿਆਰ ਕਰ ਰਹੇ ਹੋ ਸ੍ਰੀ ਗ੍ਰੰਥ ਜੀ ਤਿਆਰ ਕਰ ਰਹੇ ਹੋ
ਬਾਣੀ ਪੰਜ ਗੁਰਨ ਬਣਾਏ
ਉਹਦੇ ਵਿੱਚ ਤੁਸੀਂ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਲਿਖ ਰਹੇ ਹੋ
ਗਨ ਭਗਤਨ ਕੀ ਸ਼ਬਦ ਲਿਖਾਏ
ਫਿਰ ਉਹਦੇ ਚ ਭਗਤਾਂ ਦੀ ਬਾਣੀ ਲਿਖ ਰਹੇ ਹੋ ਲਿਖਾ ਰਹੇ ਹੋ
ਸਭ ਰਾਗਨ ਕੀ ਬਿਖੇ ਬਣਾਏ
ਸਾਰੇ ਰਾਗਾਂ ਚ ਭਗਤਾਂ ਦੀ ਬਾਣੀ ਲਿਖਾ ਰਹੇ ਹੋ
ਤਿੰਨ ਸਭ ਕੀ ਨੇ ਦੇਹ ਗ੍ਰਹਿ ਅਬ
ਕਹਿੰਦੇ ਉਹ ਜਿਹੜੇ ਮਹਾਂਪੁਰਖਾਂ ਦੀ ਬਾਣੀ ਤੁਸੀਂ ਲਿਖਾ ਰਹੇ ਉਹਨਾਂ ਦੇ ਤਾਂ ਸਰੀਰ ਵੀ ਨਹੀਂ ਰਹੇ ਹੁਣ ਯਾਨੀ ਕਿ ਉਹ ਸਰੀਰ ਛੱਡ ਕੇ ਸੱਚਖੰਡ ਜਾ ਚੁੱਕੇ ਹਨ
ਜਗ ਮੈਂ ਬਿਤਤ ਨਹੀਂ ਬਹੁ ਥਾਈ
ਉਹਨਾਂ ਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ ਬਹੁਤਾ ਸੰਸਾਰ ਦੇ ਵਿੱਚ ਉਹਨਾਂ ਭਗਤਾਂ ਦਾ ਬਹੁਤਾ ਪ੍ਰਗਟ ਪਤਾ ਵੀ ਨਹੀਂ ਹੈ
ਬਾਦਰੇ ਠਾਨਤ ਬਹੁ ਹਿੰਦੂ
ਉਹ ਜਿਹੜੇ ਭਗਤ ਸੀ ਉਹ ਤਾਂ ਹਿੰਦੂਆਂ ਨਾਲ ਵੀ ਲੜਦੇ ਭਿੜਦੇ ਰਹੇ ਏਦਾਂ ਇਹਨਾਂ ਨੇ ਕਿੰਤੂ ਕੀਤਾ ਮਹਾਂਪੁਰਖਾਂ ਦੇ ਵੀ ਜਿਹੜੇ ਹਿੰਦੂਆਂ ਦੇ ਤੀਰਥ ਸੀ ਉਹਨਾਂ ਤੇ ਉਹਨਾਂ ਦੇ ਨਾਲ ਉਹ ਲੜਦੇ ਭਿੜਦੇ ਰਹੇ ਵਾਦ ਵਿਵਾਦ ਕਰਦੇ ਰਹੇ ਚਰਚਾ ਕਰਦੇ ਰਹੇ
ਤੁਰਕ ਨਚੀਨ ਸਕੀ ਸਮੁਦਾਏ
ਬਹੁਤ ਸਾਰੇ ਜਿਹੜੇ ਮੁਸਲਮਾਨ ਭਗਤਾਂ ਦੀ ਤੁਸੀਂ ਬਾਣੀ ਲਿਖੀ ਭੀਖਣ ਜੀ ਵਰਗਿਆਂ ਦਾ ਪਤਾ ਹੀ ਨਹੀਂ ਕਿਸੇ ਨੂੰ ਹਾਂਜੀ
ਕਹਾ ਪਈ ਨਰ ਲਖ ਹਿਨ ਤਿੰਨ ਕੋ
ਹੁਣ ਲੋਕਾਂ ਨੂੰ ਕੀ ਪਤਾ ਇਹਨਾਂ ਭਗਤਾਂ ਬਾਰੇ ਜਿਹਨਾਂ ਦੀ ਤੁਸੀਂ ਬਾਣੀ ਲਿਖ ਰਹੇ ਹੋ
ਹੁਤੇ ਕੌਣ ਕਿਮ ਭਈ ਸੁਭਾਏ
ਉਹਨਾਂ ਦੇ ਸਰੀਰ ਹੀ ਨਹੀਂ ਹੈ ਉਹ ਕੌਣ ਸੀ ਕਿਹੋ ਜਿਹਾ ਉਹਨਾਂ ਦਾ ਸੁਭਾਅ ਸੀ ਕਿਵੇਂ ਰਹਿੰਦੇ ਸੀ ਪਤਾ ਹੀ ਨਹੀਂ ਉਹਨਾਂ ਬਾਰੇ ਹੁਣ ਕਿਸੇ ਨੂੰ
ਹਮ ਜੀਵਤ ਆਨੰਦ ਰਸ ਪੀਵਤ
ਅਸੀਂ ਜਿਉਂਦੇ ਜੀ ਬੈਠੇ ਹਾਂ ਸਾਨੂੰ ਤੁਸੀਂ ਪੁੱਛਿਆ ਵੀ ਕੋਈ ਨੀ ਗੁਰੂ ਜੀ ਅਸੀਂ ਬੈਠੇ ਜਿਉਂਦੇ ਹਾਂ ਉਹ ਜਿਹੜੇ ਚਲੇ ਗਏ ਨੇ ਉਹਨਾਂ ਦੀ ਬਾਣੀ ਲਿਖੀ ਜਾਂਦੇ ਹੋ ਖਰੇ ਕੌਣ ਸੀ ਕਿੱਥੇ ਉਹ ਕੀ ਕਰਦੇ ਰਹੇ ਜਾ ਕੇ ਕਦੇ ਕਿਹਦੇ ਨਾਲ ਚਰਚਾ ਕਰਦੇ ਕਦੇ ਕਿਹਦੇ ਨਾਲ ਉਹਨਾਂ ਦੀ ਤੁਸੀਂ ਬਾਣੀ ਲਿਖ ਦਿੱਤੀ, ਅਸੀਂ ਚਗੇ ਭਲੇ ਜਿਉਂਦੇ ਜਾਗਦੇ ਬੈਠੇ ਆਨੰਦ ਰਸ ਪੀਨੇ ਆ।
ਵਿਦਤ ਸੁਥੀਵਤ ਜਗਤ ਮਜਾਰ,
ਸਾਡਾ ਪਤਾ ਵੀ ਹੈ ਪੂਰੇ ਪੰਜਾਬ ਦੇਸ਼ ਵਿਚ ਵੀ ਅਸੀਂ ਭਗਤ ਹਾਂ।
ਜਾਣੇ ਰਾਓ ਰੰਕ ਮੈਂ ਸਗਰੇ,
ਚਾਹੇ ਕੋਈ ਰਾਜਾ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ, ਸਾਰੇ ਸਾਨੂੰ ਜਾਣਦੇ ਨੇ।
ਮਾਨੇ ਬਚਨ ਚਰਨ ਸਿਰ ਧਾਰ,
ਸਾਡੇ ਬਚਨ ਮੰਨਦੇ ਨੇ, ਸਾਡੇ ਚਰਨਾਂ ਤੇ ਆ ਕੇ ਲੋਕ ਸਜਦਾ ਕਰਦੇ ਨੇ ਭਗਤ ਜਾਣ ਕੇ।
ਆਗਿਆ ਲਖੀ ਬੀਦ ਸਮ ਹਮਰੀ,
ਅਸੀਂ ਜਿਹੜਾ ਬਚਨ ਕਰਨੇ ਆ ਵੇਦਾਂ ਦੇ ਤੁਲ ਸਮਝਦੇ ਨੇ ਲੋਕ, ਉਹ ਵੇਦਾਂ ਦੀ ਆਗਿਆ ਸਮਝ ਕੇ ਸਾਡਾ ਬਚਨ ਪਾਲਦੇ ਹਨ।
ਕਰਨੇ ਸਕਹੇ ਕੋ ਹਟਕਾਰ,
ਕੋਈ ਸਾਡਾ ਬਚਨ ਨਹੀਂ ਮੋੜਦਾ ਜਿਹਨੂੰ ਅਸੀਂ ਬਚਨ ਕਰ ਦਈਏ ਮੰਨਦੇ ਨੇ।
ਇਮ ਬਿਸਤਰਤ ਸੁਜਸ ਸਭ ਦਿਸ਼ਮੇ,
ਸਾਰੀਆਂ ਦਿਸ਼ਾਵਾਂ ਵਿਚ ਸਾਡਾ ਜਸ ਫੈਲਿਆ ਹੋਇਆ।
ਤੁਮ ਕਿਆ ਨੇ ਜਾਣਤ ਇਹ ਸਾਰ,
ਗੁਰੂ ਜੀ ਤੁਹਾਨੂੰ ਨੀ ਪਤਾ ਭਲਾ ਇਸ ਗੱਲ ਬਾਰੇ, ਤੁਹਾਨੂੰ ਕਿਹੜਾ ਭੁਲੇਖ ਹੈ, ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ, ਲਾਹੌਰ ਸ਼ਹਿਰ ਸਾਡੇ ਕੋਲ ਰਹਿ ਕੇ ਆਏ ਹੋ।
ਬਾਣੀ ਲਿਖੀ ਮ੍ਰਿਤਕ ਜੇ ਹੋਏਗੇ,
ਜਿਹੜੇ ਚਲੇ ਗਏ ਨੇ ਸਰੀਰ ਛੱਡ ਕੇ, ਉਹਨਾਂ ਦੀ ਬਾਣੀ ਤੁਸੀਂ ਗੁਰੂ ਗ੍ਰੰਥ ਸਾਹਿਬ ਚ ਲਿਖ ਰਹੇ ਹੋ।
ਹਮ ਜੀਵਤ ਕੀ ਸੁਧ ਨੈ ਲੀਨ,
ਅਸੀਂ ਜਿਉਂਦੇ ਜਾਗਦੇ ਬੈਠੇ, ਸਾਡੀ ਤੁਸੀਂ ਖਬਰ ਵੀ ਨਹੀਂ ਲਈ, ਸਾਡੀ ਤੁਸੀਂ ਸੁਧ ਵੀ ਨਹੀਂ ਲਈ।
ਜੇ ਹਮਰੇ ਤੁਮ ਸ਼ਬਦ ਲਿਖੋ ਨੇ,
ਜੇ ਤੁਸੀਂ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖੋਗੇ,
ਕਿਮ ਪ੍ਰਮਾਣ ਹੋਏ ਗ੍ਰੰਥ ਨਵੀਨ,
ਦੱਸੋ ਇਹ ਤੁਹਾਡਾ ਨਵਾਂ ਗ੍ਰੰਥ ਬਣਨਾ ਤੇ ਲੋਕ ਕਿਵੇਂ ਇਹਨੂੰ ਪ੍ਰਮਾਣਕ ਮੰਨਣਗੇ। ਜਦੋਂ ਸਾਡੇ ਵਰਗੇ ਭਗਤਾਂ ਦੀ ਬਾਣੀ ਲਿਖੋਗੇ ਤਾਂ ਲੋਕ ਪ੍ਰਮਾਣਕ ਮੰਨਣਗੇ ਵੀ ਏਡੇ ਏਡੇ ਵੱਡੇ ਭਗਤਾਂ ਦੀ ਬਾਣੀ ਦਰਜ ਹੈ, ਇਹ ਗ੍ਰੰਥ ਜ਼ਰੂਰ ਪੜ੍ਹਨਾ ਚਾਹੀਦਾ। ਜੇ ਸਾਡੀ ਬਾਣੀ ਲਿਖੋਗੇ ਨਹੀਂ, ਵੇਖੋ ਕਿੰਨਾ ਹੰਕਾਰ ਸੀ ਕਾਨੇ ਦੇ ਅੰਦਰ, ਕਹਿੰਦਾ ਜੇ ਸਾਡੀ ਬਾਣੀ ਨਾ ਲਿਖੋਗੇ ਤੇ ਲੋਕ ਇਸ ਗ੍ਰੰਥ ਨੂੰ ਪ੍ਰਮਾਣਕ ਕਿਵੇਂ ਮੰਨਣਗੇ। ਜਿਵੇਂ ਕੋਈ ਪੁਸਤਕ ਲਿਖਦਾ ਤੇ ਉਹਦਾ ਯਤਨ ਹੁੰਦਾ ਵੀ ਇਹ ਪੁਸਤਕ ਦਾ ਮੁੱਖ ਬੰਦ ਮੈਂ ਉਹਦੇ ਕੋਲੋਂ ਲਿਖਾਵਾਂ ਜਿਹੜਾ ਚੰਗਾ ਵੱਡਾ ਉੱਚੇ ਰੁਤਬੇ ਵਾਲਾ ਹੋਵੇ, ਜਦੋਂ ਉਹ ਲਿਖੇਗਾ ਸਹੀ ਪੈ ਜਾਏਗੀ ਤੇ ਲੋਕ ਆਖਣਗੇ ਏਡੇ ਵੱਡੇ ਵਿਦਵਾਨ ਨੇ ਇਸ ਕਿਤਾਬ ਦਾ ਮੁੱਖ ਬੰਦ ਲਿਖਿਆ, ਪੜ੍ਹਨੀ ਚਾਹੀਦੀ ਹੈ। ਕਹਿੰਦੇ ਜੀ ਅਸੀਂ ਏਡੇ ਵੱਡੇ ਹਾਂ, ਸਾਡੀ ਬਾਣੀ ਵਿੱਚ ਲਿਖੋ ਤਾਂ ਹੀ ਪ੍ਰਮਾਣਕ ਹੋਵੇਗੀ।
ਸੁਣੇ ਨਾ ਪੜ੍ਹੇ ਨਾ ਕਯੋ ਨਾ ਮਾਨੇ,
ਜੇ ਨਾ ਲਿਖੋਗੇ ਤੇ ਤੁਹਾਡੇ ਇਸ ਗ੍ਰੰਥ ਨੂੰ ਨਾ ਕਿਸੇ ਨੇ ਸੁਣਨਾ, ਨਾ ਕਿਸੇ ਨੇ ਪੜ੍ਹਨਾ ਤੇ ਨਾ ਹੀ ਮੰਨਣਾ।
ਲਿਖੇ ਨਾ ਜੇ ਨਰ ਅਧਿਕ ਪ੍ਰਬੀਨ,
ਤੇ ਜਿਹੜੇ ਸਿਆਣੇ ਲੋਕ ਨੇ ਉਹ ਅੱਗੇ ਉਤਾਰਾ ਵੀ ਨਹੀਂ ਕਰਨਗੇ, ਇਹਦਾ ਅੱਗੇ ਹੋਰ ਉਤਾਰਾ ਕਰਕੇ ਨਹੀਂ ਵੰਡਣਗੇ।
ਯਾ ਤੇ ਨੀਕੀ ਬਾਤ ਨਕੀਨਸ,
ਇਸ ਕਰਕੇ ਗੁਰੂ ਜੀ ਤੁਸੀਂ ਇਹ ਗੱਲ ਚੰਗੀ ਨਹੀਂ ਕੀਤੀ ਵੀ ਸਾਨੂੰ ਜਿਉਂਦਿਆਂ ਜਾਗਦਿਆਂ ਨੂੰ ਮਰਿਆਂ ਦੇ ਵਿੱਚ ਸ਼ਾਮਿਲ ਕਰ ਦਿੱਤਾ, ਯਾਦ ਹੀ ਨਹੀਂ ਕੀਤਾ।
ਤੁਮ ਹੋ ਜਗ ਗੁਰ ਲੀਜੋ ਚੀਨ,
ਤੁਸੀਂ ਜਗਤ ਗੁਰੂ ਹੋ, ਤੁਹਾਨੂੰ ਸਾਡਾ ਖਿਆਲ ਰੱਖਣਾ ਚਾਹੀਦਾ ਸੀ ਵੀ ਅਸੀਂ ਵੀ ਭਗਤ ਹਾਂ।
ਬੋਲੇ ਸ਼੍ਰੀ ਅਰਜਨ ਹਮ ਬਾਣੀ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਭਗਤ ਕਾਨਾ ਜੀ ਅਸੀਂ ਜਿਹੜੀ ਬਾਣੀ ਲਿਖ ਰਹੇ ਆ,
ਜਿਤ ਕਿਤੋਂ ਉਤੀ ਕਰੀ ਇੱਕ ਥਾਂ,
ਵੱਡਿਆਂ ਸਤਿਗੁਰਾਂ ਦੀ ਬਾਣੀ ਜਿੱਧਰ ਕਿੱਧਰ ਵੀ ਸੀ ਅਸੀਂ ਸਾਰੀ ਇੱਕ ਜਗ੍ਹਾ ਤੇ ਇਕੱਠੀ ਕੀਤੀ ਹੈ।
ਬ੍ਰਿੰਦ ਭਗਤ ਤੋਂ ਸੋ ਲੱਖ ਕਰ ਆਏ,
ਇਹ ਜਾਣ ਕੇ ਮਹਾਂਪੁਰਖ 15 ਭਗਤ ਆਏ ਹਨ।
ਤਿੰਨ ਸੋ ਕਯੋ ਸੋ ਹਮ ਸਮਝਾਏ,
ਉਹਨਾਂ ਦੇ ਨਾਲ ਸਾਡੀ ਵਿਚਾਰ ਗੋਸ਼ਟੀ ਹੋਈ, ਚਰਚਾ ਹੋਈ,
ਗੁਰਬਾਣੀ ਅਨੁਸਾਰ ਬਣਾਈ।
ਉਹਨਾਂ ਨੇ ਜਿਹੜੇ ਸ਼ਬਦ ਉਚਾਰਨ ਕੀਤੇ ਨੇ ਉਹੀ ਸ਼ਬਦ ਉਚਾਰੇ ਨੇ ਜਿਹੜੇ ਗੁਰੂ ਕੀ ਬਾਣੀ ਦੇ ਅਨੁਸਾਰੀ ਸੀ, ਗੁਰਬਾਣੀ ਦੇ ਅਨੁਸਾਰ ਹੀ ਜਿਹੜੇ ਸ਼ਬਦ ਉਹਨਾਂ ਨੇ ਬਣਾਏ ਰਚੇ।
ਦੇਖ ਮਿਲਤ ਕੋ ਦਈ ਲਿਖਾਏ,
ਜਿਹੜੇ ਗੁਰਬਾਣੀ ਨਾਲ ਮਿਲਦੇ ਜੁਲਦੇ ਸੀ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਲਿਖਾ ਦਿੱਤੀ ਹੈ।
ਤੁਮ ਅਭੀ ਆਏ ਕਰੋ ਸ਼ਬਦ ਨਿਜ,
ਤੁਸੀਂ ਆਏ ਹੋ ਹੁਣ, ਉਹਨਾਂ ਨੂੰ ਵੀ ਅਸੀਂ ਬੁਲਾਇਆ ਨਹੀਂ, ਆਏ ਸਨ, ਤੁਸੀਂ ਵੀ ਆਏ ਹੋ ਤੇ ਤੁਸੀਂ ਵੀ ਉਚਾਰੋ ਸ਼ਬਦ, ਵੇਖਦੇ ਆ ਕਿਹੜੇ ਸ਼ਬਦ ਨੇ ਤੁਹਾਡੇ, ਤੁਹਾਡੀ ਜਿਹੜੀ ਬਾਣੀ ਹੈ ਤੁਸੀਂ ਵੀ ਉਚਾਰਨ ਕਰੋ।
ਸੁਣੇ ਉਚਿਤ ਤਬ ਲਹੀ ਚੜਾਏ,
ਅਸੀਂ ਸੁਣਾਂਗੇ ਜੇ ਉਹ ਗੁਰੂ ਦੀ ਬਾਣੀ ਦੇ ਅਨੁਕੂਲ ਹੋਈ, ਗੁਰਮਤ ਦੇ ਸਿਧਾਂਤ ਤੇ ਢੁਕਦੀ ਹੋਈ ਤੇ ਤੁਹਾਡੀ ਵੀ ਲਿਖ ਦਿਆਂਗੇ। ਕਾਨਾ ਜੀ ਗੁੱਸਾ ਕਿਉਂ ਕਰਦੇ ਜੇ, ਰੋਸ ਕਿਉਂ ਕਰਦੇ ਜੇ, ਉਚਾਰੋ ਤੁਸੀਂ ਬਾਣੀ। ਜੇ ਗੁਰਬਾਣੀ ਦੇ ਅਨੁਸਾਰ ਹੀ ਹੋਏਗੀ ਤੁਹਾਡੀ ਬਾਣੀ ਤੇ ਅਸੀਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿਆਂਗੇ।
ਬ੍ਰਹਮ ਗਿਆਨ ਕੋ ਮਨ ਅਭਿਮਾਨਾ,
ਹੁਣ ਇਹਨੂੰ ਬ੍ਰਹਮ ਗਿਆਨ ਦਾ ਮਨ ਚ ਅਭਿਮਾਨ ਸੀ, ਬ੍ਰਹਮ ਗਿਆਨ ਸੀ ਪਰ ਪਰਪੱਕ ਨਹੀਂ ਸੀ, ਪਰਪੱਕ ਤੇ ਪਰੋਖਸ਼ ਤੇ ਅਪਰੋਖਸ਼ ਬ੍ਰਹਮ ਗਿਆਨ ਦੋ ਤਰ੍ਹਾਂ ਦਾ ਹੁੰਦਾ ਹੈ। ਇਹਨੂੰ ਪਰੋਖਸ਼ ਤਾਂ ਸੀ ਪਰ ਅਪਰੋਖਸ਼ ਨਹੀਂ ਸੀ। ਪਰੋਖਸ਼ ਹੁੰਦਾ ਵੀ ਬ੍ਰਹਮ ਦਾ ਗਿਆਨ ਹੋਣਾ, ਅਪਰੋਖਸ਼ ਵੀ ਮੈਂ ਹੀ ਬ੍ਰਹਮ ਦਾ ਸਵਰੂਪ ਹੈ, ਏਦਾਂ ਸਾਹਮਣੇ ਦਿਸ ਜਾਣਾ ਜਿਵੇਂ ਤਲੀ ਦੇ ਉੱਤੇ ਔਲਾ ਦਿਸ ਧਰਿਆ ਆ ਸਾਹਮਣੇ ਪ੍ਰਤੱਖ ਦਿਸਦਾ, ਉਹਨੂੰ ਅਪਰੋਖਸ਼ ਨਹੀਂ ਸੀ। ਇਹਨੂੰ ਬ੍ਰਹਮ ਗਿਆਨ ਸੀਗਾ, ਜਾਣਦਾ ਸੀ ਬ੍ਰਹਮ ਬਾਰੇ, ਬਹੁਤ ਕੁਝ ਪੜ੍ਹਿਆ ਸੀ, ਵਿਦਵਾਨ ਸੀ, ਭਗਤੀ ਵੀ ਕਰਦਾ ਸੀ, ਪਰ ਅਭਿਮਾਨ ਸੀ ਵੀ ਮੈਂ ਬ੍ਰਹਮ ਗਿਆਨੀ ਹਾਂ। ਹਾਂਜੀ,
ਸੁਣ ਕਾਨਾ ਉਰ ਹਰਖਤ ਹੋਏ,
ਕਾਨਾ ਬੜਾ ਸੁਣ ਕੇ ਖੁਸ਼ ਹੋਇਆ ਵੀ ਇਹ ਤਾਂ ਗੁਰੂ ਸਾਹਿਬ ਮੰਨ ਗਏ ਨੇ, ਝੱਟ ਮੰਨ ਗਏ ਨੇ ਸਾਡੀ ਬਾਣੀ ਨੂੰ ਲਿਖਣ ਵਾਸਤੇ, ਕਹਿੰਦੇ ਉਚਾਰੋ ਅਸੀਂ ਵੇਖਾਂਗੇ ਜੇ ਗੁਰਬਾਣੀ ਦੇ ਅਨੁਸਾਰ ਹੀ ਹੋਈ ਤੇ ਲਿਖਾਂਗੇ। ਹਾਂਜੀ,
ਜਾਣਿਓ ਗੁਰ ਅਨੁਸਾਰ ਹਮਾਰੇ,
ਇਹਨੇ ਜਾਣਿਆ ਵੀ ਗੁਰੂ ਸਾਹਿਬ ਤਾਂ ਸਾਡੇ ਅਨੁਸਾਰ ਹੀ ਹੋ ਗਏ ਨੇ, ਜਿਵੇਂ ਅਸੀਂ ਕਹਿ ਰਹੇ ਹਾਂ ਇਹ ਮੰਨਣ ਨੂੰ ਤਿਆਰ ਨੇ।
ਮੈਂ ਕਿਆ ਲਗੂ ਹੋ ਲਖੇ ਨ ਜੋਏ,
ਸੋਚਦਾ ਆਪਣੇ ਮਨ ਚ ਮੈਂ ਕੋਈ ਛੋਟਾ ਵੱਡਾ ਭਗਤ ਹਾਂ, ਮੈਂ ਕੋਈ ਛੋਟਾ ਮੋਟਾ ਭਗਤ ਹਾਂ ਕਿ ਮੈਨੂੰ ਇਹ ਨਾ ਜਾਣਨ, ਮੇਰਾ ਵੀ ਆਖਰ ਪ੍ਰਤਾਪ ਹੁੰਦਾ, ਮੈਂ ਵੀ ਕੋਈ ਸਮਾਜ ਵਿੱਚ ਮਾਣ ਰੱਖਦਾ, ਤਦੇ ਇਹਨਾਂ ਨੇ ਮੇਰਾ ਸਨਮਾਨ ਕੀਤਾ।
ਬਾਣੀ ਕਰੋ ਬਣਾਵਨੇ ਆਪਣੀ,
ਮੈਂ ਆਪਣੀ ਬਾਣੀ ਬਣਾਵਾਂਗਾ,
ਬ੍ਰਹਮ ਗਿਆਨ ਕੇ ਵਿਖੇ ਪਰੋਏ,
ਇਹੋ ਜਿਹੀ ਬਾਣੀ ਰਚਾਂਗਾ ਜਿਹਦੇ ਚ ਬ੍ਰਹਮ ਗਿਆਨ ਮਿਲਿਆ ਹੋਵੇਗਾ।
ਵਿਦਤੇ ਜਿਤ ਕਿਤ ਚਿਤ ਇਮ ਚਿਤਵਤ,
ਮਨ ਚ ਸੋਚਦਾ ਵੀ ਮੇਰੀ ਬਾਣੀ ਪ੍ਰਗਟ ਹੋਵੇਗੀ ਜਿੱਧਰ ਕਿੱਧਰ ਸਾਰੇ ਜਗਤ ਵਿੱਚ।
ਬੋਲਿਓ ਸ਼ਬਦ ਅਹੰ ਬ੍ਰਹਮ ਸੋਏ,
ਅਹੰ ਬ੍ਰਹਮ ਅਸਮੀ, ਇਹ ਚਾਰ ਮਹਾਂ ਵਾਕ ਨੇ ਵੇਦਾਂ ਦੇ, ਚਾਰ ਵੇਦਾਂ ਦੇ ਚਾਰ ਮਹਾਂ ਵਾਕ ਨੇ, ਉਹਨਾਂ ਚੋਂ ਇੱਕ ਮਹਾਂ ਵਾਕ ਹੈ ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ। ਅਹੰ ਮੈਂ, ਬ੍ਰਹਮ ਅਸੀ ਦਾ ਮਤਲਬ ਹੁੰਦਾ ਹਾਂ, ਮੈਂ ਬ੍ਰਹਮ ਹਾਂ, ਮੈਂ ਹੀ ਬ੍ਰਹਮ ਹੂੰ। ਇਹ ਅਵਸਥਾ ਹੈ ਬੜੀ ਪਰੇ ਦੀ ਖੇਡ, ਇਹ ਖੁਸ਼ਕ ਗਿਆਨ। ਭਗਤੀ ਦੇ ਨਾਲ ਲਵਰੇਜ ਹੋਵੇ ਤੇ ਉੱਥੇ ਆ ਕੇ ਅਵਸਥਾ ਬਣਦੀ ਤੂੰ ਹੀ ਤੂੰ ਹੈ। ਗੁਰੂ ਘਰ ਦਾ ਗਿਆਨ ਇਹੀ ਹੈ, ਇਹੀ ਜਾਣਦਾ ਕਿ ਮਨ ਤੂੰ ਜੋਤ ਸਰੂਪ ਹੈ, ਪਰ ਇਸ ਤਰੀਕੇ ਨਾਲ ਮਹਾਰਾਜ ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ, ਮਨ ਤੂੰ ਜੋਤ ਸਰੂਪ ਹੈ, ਇਹ ਵੀ ਏਦਾਂ ਹੀ ਬੁੱਝਣਾ ਭਗਤੀ ਭਾਵਨਾ। ਇਹਨੇ ਅਹੰ ਬ੍ਰਹਮ ਅਸਮੀ ਦੇ ਸਹਿਤ ਮਿਲਿਆ ਜੁੜਿਆ ਇੱਕ ਸ਼ਬਦ ਜੋ ਭਗਤ ਕਾਨਾ ਜੀ ਨੇ ਬਣਾਇਆ, ਇਹ ਸੋਚ ਕੇ ਮੇਰਾ ਸ਼ਬਦ ਇਹੋ ਜਿਹਾ ਹੋਵੇਗਾ ਵੀ ਦੁਨੀਆਂ ਪੜੇਗੀ ਤੇ ਆਖਣਗੇ ਵਾਹ ਜੀ ਵਾਹ, ਭਗਤ ਕਾਨੇ ਦੀ ਬਾਣੀ ਕਮਾਲ ਦੀ ਹੈ। ਏਦਾਂ ਦਾ ਹੰਕਾਰ ਸੀ ਮਨ ਚ, ਉਸੇ ਹੰਕਾਰ ਦੇ ਸਹਿਤ ਇਹਨੇ ਇੱਕ ਸ਼ਬਦ ਉਚਾਰਨ ਕੀਤਾ।
ਕਾਨੋ ਵਾਚ ਓ ਹੀਰੇ ਮੈਂ ਓ ਹੀਰੇ,
ਬੋਲਿਆ ਇੱਥੋਂ ਹੀ ਓ ਹੀਰੇ ਮੈਂ ਓ ਹੀਰੇ, ਮੈਂ ਉਹੀ ਹਾਂ, ਮੈਂ ਉਹੀ ਹਾਂ, ਇਹੀ ਅਰਥ ਹੋਇਆ ਨਾ ਇਹਦਾ, ਮੈਂ ਉਹੀ ਹਾਂ, ਮੈਂ ਉਹੀ ਹਾਂ। ਪੁੱਛਿਆ ਜੀ ਕੌਣ ਹੋ ਤੁਸੀਂ, ਅਗਲੀ ਪੰਕਤੀ ਚ ਦੱਸਦੇ ਹੈ,
ਜਾਂ ਕੋ ਵੇਦ ਪੁਰਾਨ ਸਭ ਗਾਵੇ,
ਕਹਿੰਦੇ ਜਿਹਨੂੰ ਵੇਦ ਗਾ ਰਹੇ ਨੇ, ਜਿਹਨੂੰ ਪੁਰਾਣ ਗਾ ਰਹੇ ਨੇ। ਵੇਦ ਪੁਰਾਣ ਕਿਹਨੂੰ ਗਾਉਂਦੇ ਆ, ਰੱਬ ਨੂੰ ਗਾਉਂਦੇ ਆ ਨਾ, ਬ੍ਰਹਮ ਨੂੰ ਗਾਉਂਦੇ ਆ। ਕਹਿੰਦੇ ਮੈਂ ਉਹੀ ਹਾਂ ਉਹੀ ਰੇ ਮੈਂ ਉਹੀ ਰੇ, ਕਹਿੰਦੇ ਜੀ ਕੌਣ, ਕਹਿੰਦੇ ਜਿਹਨੂੰ ਵੇਦ ਗਾ ਰਹੇ ਨੇ, ਜਿਹਨੂੰ ਪੁਰਾਣ ਗਾ ਰਹੇ ਨੇ।
ਖੋਜਤ ਖੋਜ ਨਾ ਕੋਈ ਰੇ,
ਕਹਿੰਦੇ ਖੋਜਦਿਆਂ ਖੋਜ ਨੀ ਸਕਿਆ ਜਿਹਨੂੰ ਕੋਈ, ਲੱਭਦਿਆਂ ਲੱਭ ਨੀ ਸਕਿਆ ਜਿਸ ਨੂੰ ਕੋਈ, ਮੈਂ ਉਹੀ ਹਾਂ।
ਜਾਂ ਕੋ ਨਾਰਦ ਸਾਰਦ ਸੇਵੇ,
ਜਿਹਨੂੰ ਨਾਰਦ ਸੇਵਦਾ, ਜਿਹਨੂੰ ਸ਼ਾਰਦਾ ਗਾਉਂਦੀ ਹੈ।
ਸੇਵੇ ਦੇਵੀ ਦੇਵਾਰੇ,
ਵੱਡੇ ਵੱਡੇ ਦੇਵੀਆਂ ਦੇਵਤੇ ਜਿਸ ਨੂੰ ਸੇਵਦੇ ਨੇ ਆਰਾਧਦੇ ਨੇ।
ਬ੍ਰਹਮਾ ਵਿਸ਼ਨ ਮਹੇਸ਼ ਆਰਾਧੇ,
ਬ੍ਰਹਮਾ ਜੀ ਵਿਸ਼ਨੂੰ ਜੀ ਸ਼ਿਵ ਜੀ ਜੀ ਜਿਸ ਨੂੰ ਆਰਾਧਦੇ ਹਨ।
ਸਭ ਕਰਦੇ ਜਾਂ ਕੀ ਸੇਵਾ ਰੇ,
ਸਭ ਜਿਸ ਦੀ ਸੇਵਾ ਕਰਦੇ ਨੇ, ਸਭ ਜਿਸ ਨੂੰ ਆਰਾਧਦੇ ਨੇ।
ਕਹਿ ਕਾਨਾ ਅਸ ਮਮ ਸਰੂਪ,
ਕਾਨਾ ਜੀ ਕਹਿੰਦੇ ਉਹ ਮੈਂ ਹੀ ਤਾਂ ਹਾਂ, ਉਹ ਮੈਂ ਹੀ ਤਾਂ ਹਾਂ ਜਿਹਨੂੰ ਇਹ ਸਾਰੇ ਗਾ ਰਹੇ ਨੇ, ਬ੍ਰਹਮਾ ਵਿਸ਼ਨ ਮਹੇਸ਼ ਸਭ ਜਿਸ ਦੀ ਆਰਾਧਨਾ ਕਰ ਰਹੇ, 33 ਕਰੋੜ ਦੇਵਤੇ ਜਿਸ ਨੂੰ ਆਰਾਧ ਰਹੇ ਨੇ। ਕਹਿੰਦੇ ਉਹ ਮੈਂ ਹੀ ਹਾਂ, ਉਹੀ ਮੇਰਾ ਸਰੂਪ ਹੈ। ਕਾਨਾ ਜੀ ਕਹਿੰਦੇ
ਅਪਰੰਪਰ ਅਲੱਖ ਅਪੇਵਾ ਰੇ,
ਕਹਿੰਦੇ ਮੈਂ ਅਪਰੰਪਰ ਹਾਂ, ਅਲੱਖ ਹਾਂ, ਅਪੇਵਾ ਹਾਂ, ਏਦਾਂ ਆਪਣੇ ਆਪ ਨੂੰ ਵਰਣਨ ਕੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹੱਸ ਪਏ ਸੁਣ ਕੇ, ਤੇ ਹੱਸ ਕੇ ਮੁਸਕਰਾ ਕੇ ਕਹਿੰਦੇ ਕਾਨਾ ਜੀ ਬਾਣੀ ਉਸ ਦੇਸ਼ ਦੀ ਹੈ ਪਰ ਬੰਦਾ ਉਸ ਦੇਸ਼ ਦਾ ਨਹੀਂ। ਬੋਲ ਤਾਂ ਰਿਹਾ ਵੀ ਮੈਂ ਬ੍ਰਹਮਾ ਪਰ ਸੁਰਤ ਨਹੀਂ ਉੱਥੇ ਪਹੁੰਚੀ ਹੋਈ, ਬਿਰਤੀ ਬ੍ਰਹਮਾਕਾਰ ਨਹੀਂ ਬਣੀ ਹੋਈ। ਬਿਰਤੀ ਬ੍ਰਹਮਾਕਾਰ ਬਣੇ ਫਿਰ ਖਲ ਉੱਥੇ ਜਾ ਕੇ ਕਬੀਰ ਜੀ ਮਹਾਰਾਜ ਜੀ ਨੇ ਵੀ ਇਹ ਬਚਨ ਕਹੇ ਤੂੰ ਰਾਮ ਦੀ ਅੰਸ਼ ਹੈ। ਉਹ ਕਹਿੰਦੇ ਹੁਣ ਇਹੋ ਜਿਹੇ ਸਿੰਘਾਸਣ ਤੇ ਜਾ ਚੜ੍ਹੇ ਆ ਕਿ ਰਾਮ ਕਬੀਰਾ ਏਕ ਭਏ ਹੈ। ਉਹ ਖੇਡ ਤੂੰ ਕੇਵਲ ਕੁਰਲੀਆਂ ਕਰ ਰਿਹਾ ਕਾਨਾ ਜੀ, ਗੱਲ ਚੱਲ ਰਹੀ ਹੈ ਅੱਗੇ, ਚਰਚਾ ਚੱਲ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।